ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਨ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੌ ਖੇਲ ਖਿਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਲੋਚਾ ਮਿਲਨ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੌ ਖੇਲ ਖਿਲਾਈਐ ਬਾਲਕ ਰਹਿ ਨਾ ਸਕਾ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੌ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸਨ ਕਿਉਂ ਮਨ ਧੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਲੀ ਜੇ ਸੌ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸਨ ਕਿਉਂ ਮਨ ਧੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੇਰਾ ਮਨ ਲੋਚੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੀ ਜੀਓ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਤੇਰਾ ਮੁਖ ਸੁਹਾਵਾ ਜੀਓ ਸਹਜ ਧੁਨ ਬਾਣੀ ਚਿਰ ਹੋਵਾ ਦੇਖੈ ਸਾਰਿੰਗ ਪਾਣੀ ਧੰਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾ ਰਹੇ ਜੀਓ ਹਉ ਘੋਲੀ ਜੀਓ ਘੋਲ ਘੁਮਾਈ ਹਉ ਘੋਲੀ ਹਉ ਘੋਲ ਘੁਮਾਈ ਗੁਰ ਸੱਜਣ ਮੀਤ ਮੁਰਾ ਰਹੇ ਜੀਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਹਉ ਕੋਲੀ ਜੀਉ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚੱਸਾ ਨਾ ਵਿਛੋੜਾ ਜਨ ਨਾਨਕ ਦਾਸ ਤੁਮਹਾਰੇ ਜੀਉ ਹਉ ਕੋਲੀ ਜੀਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਹਾਰੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗੀ ਜਨੋ, ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਬਹੁਤ ਪਿਆਰ ਦੇ ਨਾਲ, ਬਹੁਤ ਅਦਬ ਦੇ ਨਾਲ ਦੂਰੋਂ ਦੁਰਾਡਿਓਂ ਚੱਲ ਕੇ ਆਣ ਜੁੜ ਬੈਠੇ ਹੋ ਸਭਨਾਂ ਨੂੰ ਜੀ ਆਇਆ। ਗੁਰੂ ਪਿਆਰ ਦੇ ਵਿੱਚ ਉਠਾਇਆ ਹੋਇਆ ਆਪ ਜੀ ਦਾ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ 'ਤੇ ਹੈ। ਅੰਮ੍ਰਿਤ ਵੇਲੇ ਸੁਚੇਤ ਹੋ ਕੇ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰੀ। ਆਸਾ ਕੀ ਵਾਰ ਕੀਰਤਨ ਸਰਵਣ ਕੀਤਾ ਔਰ ਉਪਰੰਤ ਇਸ ਵੇਲੇ ਇਕੱਤਰ ਹੋਏ ਉਸ ਪਾਵਨ ਸ਼ਬਦ ਦੀ ਵਿਚਾਰ ਕਰਨ ਵਾਸਤੇ ਜੋ ਅੰਮ੍ਰਿਤ ਵੇਲੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੱਲੋਂ ਆਪਾਂ ਨੂੰ ਹੁਕਮਨਾਮਾ ਰੂਪ ਦੇ ਵਿੱਚ ਪ੍ਰਾਪਤ ਹੋਇਆ। ਮਾਣਯੋਗ ਸਿੰਘ ਸਾਹਿਬ ਜੀ ਨੇ ਜਦੋਂ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਏ ਤਾਂ ਸਭ ਤੋਂ ਪਹਿਲਾਂ ਸ਼ਬਦ ਜੋ ਸਾਨੂੰ ਸਰਵਣ ਕਰਵਾਇਆ ਇਹ ਪਾਵਨ ਮਨੋਹਰ ਸ਼ਬਦ 564 ਪੰਨਾ 'ਤੇ ਸੁਭਾਏਮਾਨ ਹੈ। ਪੰਚਮ ਪਾਤਸ਼ਾਹ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਪੰਜ ਪਦਾਂ 'ਤੇ ਆਧਾਰਿਤ ਇਹ ਸ਼ਬਦ ਹੈ। ਹਰੇਕ ਪਦ ਦੀਆਂ ਚਾਰ ਤੁਕਾਂ ਨੇ ਔਰ ਸਤਿਗੁਰੂ ਮਹਾਰਾਜ ਨੇ ਆਦੇਸ਼ ਕੀਤਾ ਹੈ ਕਿ ਗਾਉਣ ਵਾਲੇ ਸੱਜਣ ਇਸ ਗੱਲ ਦਾ ਪ੍ਰੇਮੀ ਧਿਆਨ ਰੱਖਣ, ਇਸ ਸ਼ਬਦ ਨੂੰ ਵਡਹੰਸ ਰਾਗ ਦੇ ਵਿੱਚ ਦੂਜੇ ਘਰ ਦੇ ਵਿੱਚ ਗਾਇਆ ਜਾਵੇ। ਸ਼ਬਦ ਸੁੰਦਰ ਅਤੇ ਲੰਬੇਰਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਮਤਬੁੱਧ ਬਖਸ਼ਿਸ਼ ਕਰਨ, ਆਪਾਂ ਸਾਰੇ ਇਸ ਮਨੋਹਰ ਸ਼ਬਦ ਦੀ ਵਿਚਾਰ ਕਰੀਏ। ਔਰ ਅੱਜ ਅੰਮ੍ਰਿਤ ਵੇਲੇ ਪਾਤਸ਼ਾਹ ਨੇ ਸਾਨੂੰ ਕੀ ਹੁਕਮ ਕੀਤਾ ਹੈ, ਉਸ ਹੁਕਮ ਨੂੰ ਅਸੀਂ ਸਾਰੇ ਪੱਲੇ ਬੰਨੀਏ ਅਤੇ ਆਪਣੇ ਘਰਾਂ ਵਿੱਚ ਲੈ ਕੇ ਜਾਈਏ। ਮੈਨੂੰ ਬੜਾ ਚੰਗਾ ਲੱਗਦਾ ਹੈ ਤੁਹਾਡਾ ਇਹ ਉੱਦਮ, ਇਹ ਉਤਸ਼ਾਹ। ਬੱਚਿਆਂ ਦੇ ਇਮਤਿਹਾਨ ਹੋਏ, ਫਟਾਫਟ ਚਾਹਿਆ ਮਾਪਿਆਂ ਨੇ ਵੀ ਦਿਨ ਬੜੇ ਸੁਖਾਵੇਂ ਨੇ, ਫਿਰ ਗਰਮੀ ਪੈਣ ਲੱਗ ਪੈਣੀ ਹੈ। ਭਾਵੇਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਫਿਰ ਵੀ ਉੱਦਮ ਕੀਤਾ ਜਾ ਸਕਦਾ ਹੈ, ਪਰ ਆਪਾਂ ਚੱਲੀਏ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ, ਸਾਡਾ ਜੋ ਕੇਂਦਰੀ ਸਥਾਨ ਹੈ, ਇੱਥੇ ਪਹੁੰਚੀਏ, ਦਰਸ਼ਨ ਕਰਕੇ ਆਈਏ। ਬੱਚਿਆਂ ਨੂੰ ਤੁਸੀਂ ਨਾਲ ਲੈ ਕੇ ਆਏ ਹੋ। ਮੈਂ ਤੁਹਾਡਾ ਇਹ ਉੱਦਮ ਦੇਖ ਕੇ ਮੇਰਾ ਸੀਸ ਝੁਕਦਾ ਹੈ ਔਰ ਮੈਂ ਪ੍ਰਤੀਤ ਕਰਦਾ ਜਦੋਂ ਧਰਮ ਦੀਆਂ ਮਾਵਾਂ, ਧਰਮੀ ਮਾਪੇ ਇਸ ਤਰ੍ਹਾਂ ਚੇਤੰਨ ਰਹਿੰਦੇ ਨੇ ਤਾਂ ਬੱਚੇ ਕਦੀ ਡੋਲਿਆ ਨਹੀਂ ਕਰਦੇ। ਜਿਸ ਧਰਮ ਦੀਆਂ ਮਾਵਾਂ ਵੀ ਚੇਤੰਨ ਰਹੀਆਂ ਨੇ ਉਹ ਧਰਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਜਾਂਦਾ ਰਿਹਾ ਹੈ। ਬੱਚਿਆਂ ਨੂੰ ਸਕੂਲ ਦੀ ਵਿੱਦਿਆ, ਐਜੂਕੇਸ਼ਨ ਦੇਣੀ ਵਧੀਆ ਤੋਂ ਵਧੀਆ, ਇਹ ਸਾਡਾ ਫਰਜ਼ ਹੈ। ਲੇਕਿਨ ਇਤਨਾ ਹੀ ਫਰਜ਼ ਹੈ, ਜਾਂ ਮੈਂ ਆਖਾਂ ਇਸ ਤੋਂ ਵੀ ਵਧੇਰੇ, कि स्कूल की एजुकेशन देने दे नाल नाल धर्म की विद्या देनी, धर्म की विद्या भी दृढ़ करवानी, ये मापियां दा परम धर्म है, परम फर्ज है, तुसी निभा रहे हो जी आया। सतगुरु महाराज की बचन करते ने, आओ आपां जो महाराज सच्चे पातशाह साडे ते कृपा करन, आपां सारे विचारीए, जितने गुरु दरबार विच बैठे हो या टैलीविजन दे राही आपो अपने थाओं थाई घरां विच देश विच ते विदेशां विच बैठे हो, कृपा करोगे सारे मिलके रसना पवित्र करिए। ते भाई साहब जी नूं बेनती करिए, सुंदर सुरीले ढंग दे नाल सानू महाराज दा बचन फिर श्रवण करवाउण, ते आपां विचारीए। रसना पवित्र करदिआं होइआं बोलो जी ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ, ਜਿਸ ਨੂੰ ਜਾਣਿਆ ਜਾ ਸਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਦੁਆਰਾ। ਸ਼ਬਦ ਦੇ ਆਰੰਭ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਨੇ ਮੰਗਲ ਦਰਜ ਕੀਤਾ।
ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰ ਪੂਰੇ।
ਗੁਰੂ ਪਾਤਸ਼ਾਹ ਜੀ, ਮਨੁੱਖਾ ਜੀਵਨ ਦਾ ਜੋ ਲਕਸ਼ ਹੈ, ਉਸ ਲਕਸ਼ ਵਾਲੇ ਪਾਸੇ, ਉਸ ਪਰਪਸ ਵਾਲੇ ਪਾਸੇ ਸਾਡਾ ਸਭਨਾਂ ਦਾ ਧਿਆਨ ਦੀ ਵਾਰ ਹੈ। ਅੰਤ ਵਿੱਚ ਚੱਲ ਕੇ ਨਾ ਸਾਰਾ ਖਿਆਲ ਸਪੱਸ਼ਟ ਹੋ ਜਾਏਗਾ, ਕਿਉਂਕਿ ਹੌਲੇ ਹੌਲੇ ਨਾ ਖਿਆਲ ਦੀ ਬੜਤ ਹੈ। ਮਹਾਨ ਰੱਬੀ ਸ਼ਾਇਰ, ਮਹਾਨ ਕਵੀ ਸਤਿਗੁਰੂ ਜੀ ਨੇ ਸੋਹਣੇ ਢੰਗ ਦੇ ਨਾਲ ਇਹ ਸਾਰਾ ਖਿਆਲ ਵਰਣਨ ਕੀਤਾ ਹੈ। ਮੈਂ ਅਗਾਉਂ ਇਸ ਲਈ ਕਹਿ ਰਿਹਾ ਕਿ ਸਾਡਾ ਧਿਆਨ ਉੱਥੇ ਉਸ ਪੁਆਇੰਟ 'ਤੇ ਰਹੇ ਤਾਂ ਕਿ ਸ਼ਬਦ ਦੀ ਸਾਰੀ ਵਿਚਾਰ ਅਸੀਂ ਆਰਾਮ ਦੇ ਨਾਲ ਸਮਝ ਸਕੀਏ। ਸਤਿਗੁਰੂ ਜੀ ਨੇ ਸਮਝਾਇਆ ਹੈ ਸਾਨੂੰ ਕਿ ਮਨੁੱਖਾ ਜੀਵਨ ਦਾ ਜੋ ਪਰਮ ਲਕਸ਼ ਹੈ ਉਹ ਹੈ ਕਰਤਾਰ, ਜੋ ਸਰਬ ਵਿਆਪਕ ਹੈ, ਸਭ ਥਾਵਾਂ 'ਤੇ ਵਿਰਾਜਮਾਨ ਹੈ। ਉਸ ਨੂੰ ਰਿਅਲਾਈਜ਼ ਕਰਨਾ, ਉਸ ਨੂੰ ਮਹਿਸੂਸ ਕਰਨਾ, ਉਸ ਦਾ ਮਿਲਾਪੀ ਹੋਣਾ, ਉਸ ਦੇ ਗੁਣਾਂ ਦਾ ਧਾਰਨੀ ਹੋਣਾ, ਇਹ ਹੈ ਮਨੁੱਖਾ ਜੀਵਨ ਦਾ ਲਕਸ਼ ਨਿਸ਼ਾਨਾ। ਹੁਣ ਅਗਲੀ ਗੱਲ ਇਹ ਹੈ ਕਿ ਇਸ ਨਿਸ਼ਾਨੇ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਗੁਰਮਤ ਅਨੁਸਾਰ ਸਾਨੂੰ ਇਹ ਗੱਲ ਸਮਝਾਈ ਗਈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਔਰ ਸਤਿਗੁਰੂ ਸਧਾਰਨ ਹਸਤੀ ਨਹੀਂ ਐਣ, ਸਤਿਗੁਰ ਵਿੱਚ ਆਪ ਰੱਖੇ ਹੋਣ। ਕਰਤਾਰ ਨੇ, ਵਾਹਿਗੁਰੂ ਨੇ ਇਹ ਵਿਧ ਬਣਾਈ ਹੈ ਕਿ ਸਤਿਗੁਰੂ ਦੇ ਵਿੱਚ ਉਹਨਾਂ ਨੇ, ਵਾਹਿਗੁਰੂ ਜੀ ਨੇ ਆਪਾ ਟਿਕਾਇਆ ਹੋਇਆ ਹੈ। ਜਿਵੇਂ ਅਸੀਂ ਜਨਮ ਸਾਖੀਆਂ ਦਾ ਜ਼ਿਕਰ ਕਰਦੇ ਹਾਂ ਕਿ ਇੱਕ ਦਿਨ ਕਰਤਾਰ ਨੇ ਪ੍ਰਸੰਨ ਹੋ ਕੇ ਇਸ ਭਾਵ ਦੇ ਵਚਨ ਆਖੇ ਗੁਰੂ ਨਾਨਕ ਸਾਹਿਬ ਜੀ ਨੂੰ, ਹਉ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ, ਤੇਰੇ ਅਤੇ ਮੇਰੇ ਵਿੱਚ ਅੰਤਰ ਨਾਹੀਂ, ਸਤਿਗੁਰ ਵਿੱਚ ਆਪ ਰੱਖੇ ਹੋਣ। ਸਤਿਗੁਰੂ ਦੇ ਵਿੱਚ ਪਰਮੇਸ਼ਰ ਨੇ, ਕਰਤਾਰ ਨੇ ਆਪਾ ਟਿਕਾਇਆ ਹੋਇਆ ਹੈ। ਇਸ ਕਰਕੇ ਵਾਹਿਗੁਰੂ ਜੀ ਕੈਸੇ ਹਨ, ਵਾਹਿਗੁਰੂ ਜੀ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਇਸ ਗੱਲ ਦੀ ਸੋਝੀ ਵੀ ਸਾਨੂੰ ਕੇਵਲ ਸਤਿਗੁਰਾਂ ਦੇ ਪਾਸੋਂ ਹੀ ਪ੍ਰਾਪਤ ਹੋ ਸਕਦੀ ਹੈ। ਕਿਸੇ ਹੋਰ ਦੇ ਪਾਸੋਂ ਪ੍ਰਾਪਤ ਨਹੀਂ ਹੋ ਸਕਦੀ। ਬਿਨਾਂ ਸ਼ੱਕ ਅਸੀਂ ਅਣਜਾਣੇ ਦੇ ਵਿੱਚ ਕਹਿ ਲਓ ਜਾਂ ਆਪਣੇ ਕਲਚਰ ਦੇ ਅਨੁਸਾਰ ਭਾਰਤੀ ਕਲਚਰ ਅਨੁਸਾਰ ਕਹਿਣ ਲੱਗ ਪੈਂਦੇ ਹਾਂ, ਕਿਸੇ ਕੋਲੋਂ ਦੋ ਅੱਖਰ ਸਿੱਖੇ ਉਹ ਜੀ ਮੇਰਾ ਗੁਰੂ ਹੋ ਗਿਆ, ਕਿਸੇ ਕੋਲੋਂ ਸਾਈਕਲ ਨੂੰ ਪੰਚਰ ਲਾਉਣ ਦਾ ਵੱਲ ਸਿੱਖਿਆ ਉਹ ਜੀ ਮੇਰਾ ਗੁਰੂ ਹੋ ਗਿਆ, ਕਿਸੇ ਦੇ ਕੋਲੋਂ ਕੁਝ ਹੋਰ ਸਿੱਖਿਆ ਉਹ ਜੀ ਮੇਰਾ ਗੁਰੂ ਹੋ ਗਿਆ। ਯਾਦ ਰੱਖਣਾ, ਸਿੱਖੀ ਮੰਡਲ ਦੇ ਵਿੱਚ ਗੁਰੂ ਸ਼ਬਦ ਇਸ ਪ੍ਰਕਾਰ ਨਹੀਂ ਵਰਤਿਆ ਜਾਂਦਾ। ਗੁਰੂ ਸ਼ਬਦ ਵਰਤਿਆ ਗਿਆ ਕੇਵਲ 10 ਪਾਤਸ਼ਾਹੀਆਂ ਅਥਵਾ ਗੁਰੂ ਪੰਥ ਦੇ ਬਾਬਤ, ਸ੍ਰੀ ਗੁਰੂ ਗ੍ਰੰਥ ਅਤੇ ਖਾਲਸਾ ਜੀ ਦੇ ਬਾਬਤ। ਇਸ ਲਈ ਕੇਵਲ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਨੂੰ ਜਾਣਿਆ ਜਾ ਸਕਦਾ ਹੈ। ਬੜੀ ਸੁੰਦਰ ਵਿਆਖਿਆ ਕੀਤੀ ਮਾਣਯੋਗ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ, ਭਾਈ ਆਨੰਦ ਲਾਲ ਜੀ ਗੋਇਆ ਨੇ, ਜਿਸ ਵਕਤ ਇਉਂ ਬਚਨ ਕੀਤੋ ਨੇ, ਬਗੈਰ ਬੱਦਰ ਕੈ ਇਸ਼ਕ ਕਹਿ ਰਸੀ ਬਦੋਸਤ, ਬਗੈਰ ਬਿਨਾਂ ਬੱਦਰ ਕੈ ਇਸ਼ਕ ਰੱਬੀ ਪਿਆਰ ਦਾ ਭੇਤੀ, ਕਹਿ ਰਸੀ ਬਾ ਦੋਸਤ ਕੌਣ ਪਹੁੰਚਿਆ ਆਪਣੇ ਦੋਸਤ ਪ੍ਰੀਤਮ ਪਰਮੇਸ਼ਰ ਦੇ ਤੱਕ, ਕੋਈ ਨਾ ਪਹੁੰਚਿਆ। ਆਸਾ ਕੀ ਵਾਰ ਹੁਣੇ ਸ਼ਰਵਣ ਕੀਤੀ ਆਪਾਂ, ਇੱਥੇ ਵੀ ਰਾਗੀ ਸਿੰਘ ਪਿਆਰ ਨਾਲ ਸ਼ਰਵਣ ਕਰਵਾ ਰਹੇ ਸਨ। ਇਹ ਬਚਨ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜੇ 100 ਚੰਦਾ ਉਗਵੇ, ਬਚਨ ਸਾਰਿਆਂ ਨੂੰ ਯਾਦ ਹੋਏਗਾ ਤੇ ਬੋਲੋ ਸਾਰੇ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ, ਕਿਤਨੇ ਭਲਾ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਭਾਈ ਸਾਹਿਬ ਜੀ ਨੇ ਇਸੇ ਖਿਆਲ ਦੀ ਵਿਆਖਿਆ ਹੀ ਕਰਦਿਆਂ ਹੋਇਆਂ ਆਖੀ, ਗਰ 1000 ਫਰੋਸ਼ਤ 1000 ਮਿਹਰੋ ਮਹਾ, ਭਾਵੇਂ 1000 ਚੰਦਰਮਾ ਤੇ ਸੂਰਜ ਚਮਕਣ ਲੱਗ ਪੈਣ, ਆਲਮੇ ਦਾਂ ਸਾਰਾ ਜਗਤ ਸਾਰਾ ਜਹਾਨ ਜੁਜ ਊ ਉਸ ਤੋਂ ਬਿਨਾਂ ਤਮਾਮ ਸਿਆ। 1000 ਸੂਰਜ ਤੇ ਚੰਦਰਮਾ ਚੜ੍ਹ ਪੈਣ, ਪਰ ਯਾਦ ਰੱਖਿਓ ਜੇ ਜਦ ਤੱਕ ਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ, ਗੁਰਮਤ ਸਾਨੂੰ ਪ੍ਰਾਪਤ ਨਹੀਂ ਹੁੰਦੀ, ਤਮਾਮ ਸਿਆ ਹਨੇਰਾ ਹੀ ਹਨੇਰਾ ਹੈ, ਕੁਛ ਨਹੀਂ ਹੈ ਜੀਵਨ ਦੇ ਵਿੱਚ। ਕਾਰਨ ਕੀ ਹੈ? ਜਦ ਤੱਕ ਅਸੀਂ ਔਰ ਉਸ ਪਰਮੇਸ਼ਰ ਦੇ ਨਾਲ ਸਾਂਝ ਨਹੀਂ ਪਾਉਂਦੇ, ਸ੍ਰੀ ਅਕਾਲ ਪੁਰਖ ਦੇ ਨਾਲ, ਜਿਸ ਨੇ ਸਾਨੂੰ ਜਨਮ ਦਿੱਤਾ, ਜਿਸ ਨੇ ਸਾਨੂੰ ਜੀਵਨ ਦਿੱਤਾ, ਤਦ ਤੱਕ ਅਸੀਂ ਜੀਵਨ ਦੇ ਵਿੱਚ ਨਾ ਇਉਂ ਫਿਰਦੇ ਹਾਂ ਜਿਵੇਂ ਕੋਈ ਵਿਅਕਤੀ ਹਨੇਰੇ ਵਿੱਚ ਠੇਂਡੇ ਖਾਂਦਾ ਫਿਰਦਾ ਹੈ। ਅਤੇ ਇਹ ਗੱਲ ਬੜੀ ਸੁਭਾਵਿਕ ਹੈ, ਹਨੇਰਾ ਹੋਵੇਗਾ, ਠੇਡੇ ਖਾਏਗਾ ਵੀ ਅਤੇ ਠੇਡੇ ਮਾਰੇਗਾ ਵੀ, ਕੀ ਹੋਏਗਾ ਫਿਰ? ਇੱਕ ਟ੍ਰੈਜਡੀ ਬਣ ਜਾਂਦੀ ਹੈ ਜੀਵਨ ਸਾਰਿਆਂ ਦੇ ਵਾਸਤੇ, ਸਾਰੇ ਸਮਾਜ ਦੇ ਵਾਸਤੇ ਮਨੁੱਖ ਦੁਖਦਾਈ ਬਣ ਕੇ ਰਹਿ ਜਾਂਦਾ, ਕੁਛ ਨਹੀਂ ਹੋ ਸਕਦਾ। ਸਤਿਗੁਰਾਂ ਨੇ ਇਹ ਗੱਲ ਸਮਝਾਈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ। ਕਰਤਾਰ ਕਿਰਪਾ ਕਰੇ, ਵਾਹਿਗੁਰੂ ਜੀ ਕਿਰਪਾ ਕਰਨ, ਮਨੁੱਖ ਨੂੰ ਸਤਿਗੁਰਾਂ ਦਾ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਾਪ ਪ੍ਰਾਪਤ ਹੋ ਜਾਏ, ਸਿੱਖਿਆ ਪ੍ਰਾਪਤ ਹੋ ਜਾਏ, ਅਤੇ ਜਿਨ੍ਹਾਂ ਨੂੰ ਮਿਲਾਪ ਪ੍ਰਾਪਤ ਹੋ ਜਾਂਦਾ, ਸਿੱਖਿਆ ਪ੍ਰਾਪਤ ਹੋ ਜਾਂਦੀ ਹੈ, ਉਹ ਇੱਕ ਦਿਨ ਪਰਮੇਸ਼ਰ ਕਰਤਾਰ ਦੇ ਨਾਲ ਜੁੜ ਜਾਂਦੇ ਨੇ। ਇਹ ਹੈ ਸਾਰਾ ਮੂਲ ਭਾਵ ਜਿਹੜਾ 5 ਪਦਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤਾ ਹੈ। ਆਰੰਭ ਕਿੱਥੋਂ ਕਰਦੇ ਨੇ? ਆਰੰਭ ਕਰਦੇ ਨੇ ਇੱਕ ਤਾਂਘ ਤੋਂ, ਕਿ ਕੀ ਸਾਡੇ ਅੰਦਰ ਤਾਂਘ ਹੈ, ਸਾਡੇ ਅੰਦਰ ਇਸ ਗੱਲ ਦਾ ਅਹਿਸਾਸ ਜਾਗਿਆ ਬਈ ਰੱਬ ਕੈਸਾ ਹੈ, ਪਰਮੇਸ਼ਰ ਕੈਸਾ ਹੈ। ਇਹ ਗੱਲ ਤਾਂ ਉਦੋਂ ਪਤਾ ਲੱਗੇਗੀ ਨਾ ਜਦੋਂ ਸਾਨੂੰ ਗੁਰੂ ਦਾ ਮਿਲਾਪ ਹੋਵੇਗਾ। ਕਿ ਸਾਨੂੰ ਗੁਰੂ ਨੂੰ ਮਿਲਣ ਦੀ ਖਾਹਸ਼ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਿਸ ਵੇਲੇ ਸੁਬਾ ਪ੍ਰਕਾਸ਼ ਹੋਣ ਲੱਗਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਵਈਏ ਪੜ੍ਹਨ ਵਾਲੇ ਦੇਵਤੇ ਸਰੂਪ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਸਵਈਆ ਜਿਸ ਵੇਲੇ ਸੁਣਾਇਆ, ਮੈਂ ਪ੍ਰਤੀਤ ਕਰਦਾ ਸਾਂ ਕਿ ਆਹ ਜਿਹੜੇ ਬਚਨ ਨੇ ਇਹ ਕੇਵਲ ਗੁਰੂ ਹੀ ਸਾਨੂੰ ਸੁਣਾ ਸਕਦੇ ਨੇ। ਕਾਚੀ ਦੇ ਮੋਹਫਨ ਬਾਂਧੀ ਸਾਠ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਾਤ ਨਹੀਂ ਜਾਣੀ। ਕਾਚੀ ਦੇ ਇਹ ਕੱਚਾ ਸਰੀਰ ਮਿੱਟੀ ਦਾ, ਮੋਹਫਨ ਬਾਂਧੀ ਅਤੇ ਸਾਰੀ ਦੇਹ ਨੂੰ ਸਾਰੇ ਸਰੀਰ ਨੂੰ ਜੋੜ ਲਿਆ ਮੋਹ ਦੇ ਨਾਲ, ਅਤੇ ਅਜੇ ਆ ਬਣ ਕੇ ਚੱਲਣ ਵਾਲਿਆਂ ਨੂੰ ਹੁਣ ਮਹਾਰਾਜ ਨੇ ਸ਼ਬਦ ਪਤਾ ਕਿਹੜੇ ਵਰਤੇ ਨੇ। ਜਿਹੜੇ ਲੋਕ ਇਵੇਂ ਬਣ ਕੇ ਚੱਲਦੇ ਨੇ, ਸੱਠ ਸੱਠ ਨਹੀਂ ਕਹਿਣਾ, ਸੱਠ ਸੱਠ ਹੁੰਦਾ ਹੈ 60 ਅਤੇ ਸੱਠ ਹੁੰਦਾ ਹੈ ਵੱਡਾ ਮੂਰਖ। ਸੱਠ ਕਠੋਰ, ਫਿਰ ਬੜੇ ਨਾ ਕਰੜੇ ਜਿਹਾ ਸੁਭਾਅ ਵਾਲਾ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਸੇ ਦੇ ਮਨ ਨੂੰ ਕੀ ਲੱਗਦੀ ਹੈ, ਕਿਸੇ ਦਾ ਜੀਵਨ ਕਿਵੇਂ ਬਣਦਾ, ਕਹਿੰਦਾ ਭਾਵੇਂ ਲੱਗੇ ਗੋਡਿਆਂ 'ਤੇ ਭਾਵੇਂ ਲੱਗੇ ਗਿੱਟਿਆਂ 'ਤੇ, ਇਹੋ ਜਿਹਾ ਸੁਭਾਅ ਲੈ ਕੇ ਚੱਲਣ ਵਾਲਾ, ਕਠੋਰ ਕੁਚੀਲ ਗੰਦਾ ਕੁਗਿਆਨੀ। ਵਾਹਿਗੁਰੂ, ਜਦੋਂ ਇੱਕ ਇੱਕ ਸ਼ਬਦ 'ਤੇ ਖੜੋ ਕੇ ਟਿਕ ਕੇ ਅਸੀਂ ਵਿਚਾਰ ਕਰੀਏ ਤਾਂ ਹੈਰਾਨ ਹੋ ਜਾਈਦਾ ਹੈ। ਇੱਕ ਤਾਂ ਗਿਆਨੀ ਹੁੰਦਾ ਹੈ ਨਾ ਗਿਆਨ ਵਾਲ, ਇੱਕ ਅਗਿਆਨੀ ਹੁੰਦਾ ਜਿਹਨੂੰ ਗਿਆਨ ਕੋਈ ਨਹੀਂ ਹੁੰਦਾ। ਸਾਡੇ ਸਮਾਜ ਵਿੱਚ ਇਤਨੇ ਵੀ ਐਸੇ ਵੀ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਗਿਆਨ ਬੜਾ ਹੁੰਦਾ ਹੈ ਪਰ ਗੰਦਾ ਗਿਆਨ ਹੁੰਦਾ ਹੈ। ਵਾਹਿਗੁਰੂ, ਗਿਆਨੀ ਜਿਨ੍ਹਾਂ ਨੂੰ ਨਿਰਮਲ ਗਿਆਨ ਹੈ, ਅਗਿਆਨੀ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ, ਅਤੇ ਕੁਗਿਆਨੀ ਜਿਹੜੇ ਗੰਦੇ ਗਿਆਨ ਦੇ ਮਾਲਕ ਨੇ। ਹੁਣ ਇਹ ਬਚਨ ਉਹ ਹੀ ਸੁਣ ਸਕਦਾ ਹੈ ਨਾ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚੇ, ਜਿਹੜਾ ਆਪਣੇ ਸਤਿਗੁਰਾਂ ਦੇ ਕੋਲ ਬੈਠੇ। ਪਰਦੇਸਾਂ ਵਿੱਚ ਵਸਣ ਵਾਲੇ ਮੇਰੇ ਵੀਰ ਵੀ ਆਪਣੇ ਆਪ ਨੂੰ ਹਰਿਮੰਦਰ ਦੇ ਅੰਦਰ ਹੀ ਸਮਝਣ, ਜਿਹੜੇ ਜੁੜ ਬੈਠਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ, ਭਾਵ ਗੁਰੂ ਕੇ ਬਚਨਾਂ ਦੀ ਮੈਂ ਕਹਿ ਰਿਹਾ, ਗੁਰੂ ਹੀ ਸੁਣਾਉਣਗੇ। ਦੇ ਨਾ ਗੇ ਨਾ ਦੇ ਨਾ ਨੀਤਾ ਮਾਇਆ ਮਤ ਕਹਾਂ ਲਓ ਗਾਰੋ, ਛੱਤਰ ਨਾ ਪੱਤਰ ਨਾ ਚੌਰ ਨਾ ਚਾਵਰ, ਬਹਿਤੀ ਜਾਤ ਰਿਦੈ ਨਾ ਵਿਚਾਰੋ, ਰੱਥ ਨਾ ਅਸਵ ਨਾ ਗਜ ਸਿੰਘਾਸਨ, ਓਏ ਭਲਿਆ ਛਿਨ ਮੈਂ ਤਿਆਗਤ ਨਾਂਗ ਸਿਧਾਰੋ। ਨਾ ਦੇ ਨਾ ਘਰ ਨਾ ਇਹ ਮੋਹ, ਨਾ ਰੱਥ ਨਾ ਘੋੜੇ ਸਵਾਰੀਆਂ ਨਾ ਹੋਰ ਕੁਛ, ਛਿਨ ਮੈਂ ਤਿਆਗਤ ਨਾਂਗ ਸਿਧਾਰੋ, ਸੂਰ ਨਾ ਵੀਰ ਨਾ ਮੀਰ ਨਾ ਖਾਨਮ, ਸੰਗ ਨਾ ਕੋ ਦ੍ਰਿਸ਼ਟ ਨਿਹਾਰੋ। ਮੈਂ ਇਹ ਖਿਆਲ ਕਿਉਂ ਦੁਹਰਾ ਰਿਹਾ ਆਪ ਜੀ ਦੇ ਸਨਮੁੱਖ, ਇਸ ਲਈ ਦੁਹਰਾ ਰਿਹਾ ਕਿ ਐਸਾ ਸਤਿਗੁਰੂ ਜਿਹੜਾ ਸਾਨੂੰ ਸੋਝੀ ਦਿੰਦਾ ਹੈ, ਉਹਨੂੰ ਮਿਲਣ ਦੀ ਸਾਡੇ ਅੰਦਰ ਤਾਂਘ ਬਣਦੀ ਆ ਭਲਾ। ਮੈਂ ਫਿਰ ਆਪ ਜੀ ਦੇ ਪ੍ਰਤੀ ਮੈਂ ਸ਼ਲਾਘਾ ਕਰਦਾ, ਤੁਸੀਂ ਜੁੜੇ ਬੈਠੇ ਹੋ, ਜੁੜੀਆਂ ਰੂਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਮੈਂ ਆਸ ਕਰਦਾ ਕਿ ਸਾਡੇ ਬੱਚੇ, ਸਾਡੇ ਪਰਿਵਾਰ, ਸਾਡੇ ਸੱਜਣ ਮਿੱਤਰ ਸਾਰੇ ਦੇ ਸਾਰੇ ਜੁੜੇ ਹੋਏ ਹੋਣ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸਾਂ ਨੇ ਸਿੱਖ ਮਾਪਿਆਂ ਦੇ ਘਰ ਜਨਮ ਲਿਆ, ਇਹ ਸਾਡੀ ਖੁਸ਼ਕਿਸਮਤੀ ਹੈ। ਮੈਂ ਕਿਤਨੀ ਵਾਰੀ ਆਖਿਆ ਕਰਦਾ ਅਤੇ ਮੈਨੂੰ ਹਮੇਸ਼ਾ ਆਖ ਕੇ ਨਾ ਇਹ ਗੱਲ, ਅਤੇ ਕੁਝ ਤਸੱਲੀ ਜਿਹੀ ਹੁੰਦੀ ਹੈ, ਤਸਕੀਨ ਹੁੰਦੀ ਹੈ। ਜੇ ਕੋਈ ਮੈਨੂੰ ਪੁੱਛੇ ਕਿ ਧਰਮ ਦੀ ਦੁਨੀਆ ਵਿੱਚ ਸਭ ਨਾਲੋਂ ਵੱਡਾ ਖੁਸ਼ਕਿਸਮਤ ਕੌਣ ਹੈ, ਤਾਂ ਮੈਂ ਕਹਾਂਗਾ ਉਹ ਜਿਸ ਦਾ ਘਰ ਸਿੱਖਾਂ ਦੇ, ਜਿਸ ਦਾ ਜਨਮ ਸਿੱਖਾਂ ਦੇ ਘਰ ਹੋਇਆ, ਉਹ ਸਭ ਤੋਂ ਵੱਡਾ ਖੁਸ਼ਕਿਸਮਤ। ਜਨਮਦਿਆਂ ਹੀ ਮਾਪਿਆਂ ਨੇ ਲਿਆ ਕੇ ਗੁਰਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲਿਟਾ ਦਿੱਤਾ, ਔਰ ਅਰਦਾਸ ਕੀਤੀ ਪਰਮੇਸ਼ਰ ਦੇ ਪ੍ਰਤੀ, ਹੇ ਜੀ ਇਹ ਜੀਵ ਤੁਹਾਡਾ ਭੇਜਿਆ ਹੋਇਆ ਆਇਆ ਹੈ, ਕਿਰਪਾ ਕਰਿਓ ਜੇ ਇਸ ਨੂੰ ਆਪਣੇ ਚਰਨਾਂ ਨਾਲ ਜੋੜਿਓ ਜੇ। ਤੇ ਜਨਮ ਤੋਂ ਲੈ ਕੇ ਬੱਚਾ ਗੁਰਦੁਆਰੇ ਵਿੱਚ ਆਉਂਦਾ ਹੈ, ਮਾਂ ਬਾਪ ਦੇ ਕੋਲੋਂ ਗੁਰਮਤਿ ਸਿੱਖਦਾ ਹੈ, ਸੰਗਤ ਵਿੱਚ ਆ ਕੇ ਗੁਰਮਤਿ ਸਿੱਖਦਾ ਹੈ, ਗੁਰਮਤਿ ਦਾ ਧਾਰਨੀ ਹੁੰਦਾ ਹੈ ਤੇ ਠੀਕ ਚੱਲਦਾ ਹੈ। ਹੁਣ ਅਗਲੀ ਗੱਲ ਮੈਨੂੰ ਕਹਿ ਲੈਣ ਦਿਓ, ਜੇ ਇਹ ਮੈਂ ਕਹਿ ਸਕਦਾ ਕਿ ਉਹ ਵਿਅਕਤੀ ਧਰਮ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਖੁਸ਼ਕਿਸਮਤ ਹੈ ਜਿਸ ਦਾ ਜਨਮ ਸਿੱਖਾਂ ਦੇ ਘਰ ਹੋਇਆ, ਤੇ ਜੇ ਕੋਈ ਮੈਨੂੰ ਇਹ ਪੁੱਛੇ ਕਿ ਸਭ ਤੋਂ ਵੱਡਾ ਬਦਕਿਸਮਤ ਕੌਣ ਹੈ, ਤੇ ਫਿਰ ਮੈਂ ਇਹ ਵੀ ਬਚਨ ਨਾਲ ਕਰਿਆ ਕਰਦਾ, ਸਭ ਤੋਂ ਵੱਡਾ ਬਦਕਿਸਮਤ ਉਹ ਹੈ ਜਿਸ ਨੇ ਸਿੱਖਾਂ ਦੇ ਘਰ ਜਨਮ ਲਿਆ ਪਰ ਸਿੱਖੀ ਦਾ ਧਾਰਨੀ ਨਾ ਹੋ ਸਕਿਆ। ਉਸ ਜਿੱਡਾ ਹੋਰ ਕੋਈ ਵੱਡਾ ਬਦਕਿਸਮਤ ਨਹੀਂ ਹੋ ਸਕਦਾ। ਅੱਗ ਦੀ ਪੂਜਾ ਕਰਨ ਵਾਲੇ ਹੋ ਸਕਦੇ ਨੇ ਐਸੇ? ਕਦੋਂ ਪਰਮੇਸ਼ਰ ਨੂੰ ਮਿਲਣਗੇ? ਅੱਗ ਨੂੰ ਮੱਥੇ ਟੇਕ ਟੇਕ ਕੇ ਕੋਈ ਗਿਆਨ ਆਵੇਗਾ? ਮੜੀਆਂ ਨੂੰ ਮੱਥੇ ਟੇਕ ਕੇ ਕੋਈ ਗਿਆਨ ਆਵੇਗਾ? ਪੱਥਰਾਂ ਨੂੰ ਮੱਥੇ ਟੇਕ ਕੇ ਕੋਈ ਗਿਆਨ ਆਵੇਗਾ? ਸਿੱਖੀ ਮੰਡਲ ਕੀ ਹੈ? ਸਿੱਖੀ ਵਿੱਚ ਹੈ ਕਿ ਜਿਹੜਾ ਆਉਂਦਾ ਹੈ ਪਹਿਲੇ ਦਿਨ ਉਸਦੇ ਕੰਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਦਾ ਬਚਨ ਪੈਂਦਾ ਹੈ ਜਿਹੜਾ ਸਾਡੇ ਜੀਵਨ ਨੂੰ ਸਫਲ ਕਰ ਦਿੰਦਾ ਹੈ। ਮੈਂ ਕਿਉਂ ਕਹਾਂਗਾ, ਨਿਮਰਤਾ ਸਹਿਤ ਬੇਨਤੀ ਕਰਾਂਗਾ ਸਭਨਾਂ ਭੈਣਾਂ ਭਾਈਆਂ ਨੂੰ, ਗੁਰੂ ਕਾ ਸਿੱਖ ਕਹਾਉਣਾ ਇਹ ਬੜੀ ਮਾਣ ਵਾਲੀ ਗੱਲ ਜੇ, ਲੇਕਿਨ ਅਸਲ ਵਿੱਚ ਸਿੱਖ ਉਹ ਹੈ ਜਿਸ ਦੇ ਅੰਦਰ ਨਾ ਇਹ ਲੋਚਾ ਹੋਵੇ, ਇਹ ਖਾਸ਼ ਹੋਵੇ, ਇਹ ਤਾਂਘ ਹੋਵੇ, ਇਹ ਤੜਪ ਹੋਵੇ। ਕਿਹੜੀ ਲੋਚਾ, ਕਿਹੜੀ ਖਾਸ਼ ਹੈ? ਜਿਹੜੀ ਖਾਸ਼ ਕਦੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖੀ ਸੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਆਖੋਗੇ ਸਾਰੇ ਬੋਲੀਏ ਆਪਾਂ, ਮੇਰਾ ਮਨ ਲੋਚੈ ਬਿਲਪ ਕਰੇ ਤ੍ਰਿਖਾ ਨ ਉਤਰੈ ਬਿਨ ਦਰਸ਼ਨ ਸੰਤ ਪਿਆਰੇ। ਹਉ ਕੋਲੀ ਜੀਓ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰਿੰਗ ਪਾਣੀ। ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ। ਫਿਰ ਅੱਗੇ ਚੱਲ ਕੇ ਇੱਕ ਘੜੀ ਨਾ ਮਿਲਤੇ। ਵਾਹ 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 ਵਾਹ, ਕਦੀ ਅਹਿਸਾਸ ਹੋਇਆ? ਅਹਿਸਾਸ ਹੋਇਆ? ਅੱਜ ਗੁਰਦੁਆਰੇ ਗਏ ਹੀ ਨਹੀਂ, ਅੱਜ ਸੰਗਤ ਦੇ ਦਰਸ਼ਨ ਕੀਤੇ ਹੀ ਨਹੀਂ, ਅੱਜ ਅਸੀਂ ਨਿਤਨੇਮ ਕੀਤਾ ਹੀ ਨਹੀਂ। ਬਾਕੀ ਜਿੰਨਾ ਮਰਜ਼ੀ ਕੋਈ ਨੱਚੀ ਟੱਪੀ ਜਾਏ, ਖਾਈ ਪੀ ਜਾਏ, ਸਾਰੇ ਕਾਰ ਵਿਹਾਰ ਕਰੀ ਜਾਏ, ਪਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅੱਜ ਮੈਂ ਨਿਤਨੇਮ ਨਹੀਂ ਕੀਤਾ? ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ। ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ, ਬਿਨ ਦੇਖੇ ਗੁਰਦਰਬਾਰੇ ਜੀਓ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਮੇਰੇ ਅੰਦਰ ਖਾਸ਼ ਹੈ, ਲੋਚਾ ਹੈ, ਤਾਂਘ ਹੈ। ਹਾਂ ਕਿਉਂ ਪਾਈ ਗੁਰ ਪੂਰੇ, ਮੈਂ ਆਪਣੇ ਪੂਰਨ ਸਤਿਗੁਰੂ ਮਹਾਰਾਜ ਕਾਮਲ ਮੁਰਸ਼ਦ ਨੂੰ ਮੈਂ ਕਿਵੇਂ ਪਾਵਾਂ?
ਜੀ ਸੋ ਖੇਲ ਖਿਲਾਈਐ ਬਾਲਕ, ਰਹੇ ਨਾ ਸਕੈ ਬਿਨ ਖੀਰੇ।
ਔਰ ਮੇਰੀ ਜੀਵਨ ਅਵਸਥਾ ਐਸੀ ਹੋ ਗਈ ਹੈ, ਜੇ ਸੌ ਖੇਲ ਖਿਲਾਈਐ ਬਾਲਕ, ਸੈਂਕੜੇ ਢੰਗਾਂ ਦੇ ਨਾਲ ਬੱਚੇ ਨੂੰ ਵਰਚਾਇਆ ਜਾਵੇ, ਪਲੋਸਿਆ ਜਾਵੇ, ਪਿਆਰ ਕੀਤਾ ਜਾਵੇ, ਆਹ ਬਾਜ਼ੀ ਅੱਗੇ ਰੱਖ ਦਿਓ, ਆਹ ਖਿਡਾਉਣਾ ਅੱਗੇ ਰੱਖ ਦਿਓ, ਲੇਕਿਨ ਰਹੇ ਨਾ ਸਕੈ ਬਿਨ ਖੀਰੇ। ਖੀਰ ਨਾਮ ਹੈ ਸ਼ੀਰ, ਸ਼ੀਰ ਕਹਿੰਦੇ ਨੇ ਦੁੱਧ ਨੂੰ। ਹੁਣ ਬੱਚੇ ਨੂੰ ਲੱਗੀ ਤਾਂ ਹੋਈ ਹੈ, ਨਿੱਕੇ ਜਿਹੇ ਨੂੰ, ਨਵ ਜਨਮੇ ਬੱਚੇ ਨੂੰ ਲੱਗੀ ਤਾਂ ਹੋਈ ਹੈ ਭੁੱਖ। ਅਸੀਂ ਭਾਵੇਂ ਕੁੱਛੜ ਹੀ ਚੁੱਕੀ ਰੱਖੀਏ, ਭਾਵੇਂ ਉਹਦੀ ਪਿੱਠ ਪੜੋਸੀ ਜਾਈਏ ਵਾਰ ਵਾਰ, ਭਾਵੇਂ ਮਿੱਠੀਆਂ ਮਿੱਠੀਆਂ ਗੱਲਾਂ ਕਰੀ ਜਾਈਏ, ਚੁੱਪ ਕਰੇਗਾ ਉਹ? ਜੋ ਮਰਜ਼ੀ ਖਿਲਾਉਣਾ ਫੜ ਕੇ ਅਤੇ ਖੜਕਾਈ ਜਾਈਏ, ਵੀ ਉਹਦਾ ਧਿਆਨ ਮਤਾ ਇਸ ਪਾਸੇ ਵੱਲ ਪਵੇ ਕਿਤੇ, ਹੁਣ ਤਾਂ ਵਿਚਾਰੇ ਨੂੰ ਭੁੱਖ ਲੱਗੀ ਹੋਈ ਹੈ। ਰਹੇ ਨਾ ਸਕੈ ਬਿਨ ਖੀਰੇ, ਜਿਵੇਂ ਨਿੱਕਾ ਜਿਹਾ ਬਾਲ ਨਿਆਣਾ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ, ਮੇਰੀ ਜੀਵਨ ਅਵਸਥਾ ਐਸੀ ਹੈ ਜੀ।
ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸਾਉ ਭੋਜਨ ਮੈਂ ਨੀਰੇ।
ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਨਾ ਇੱਕ ਭੁੱਖ ਮੇਰੇ ਅੰਦਰ ਵੀ ਲੱਗੀ ਹੋਈ ਹੈ, ਮੇਰਾ ਅੰਤਰ ਭੁੱਖ ਨਾ ਉਤਰੈ। ਅਮਾਲੀ ਸ਼ਬਦ ਨਾ ਇਸ ਸ਼ਬਦ ਵਿੱਚ ਵਾਰ ਵਾਰ ਗੁਰੂ ਸਾਹਿਬ ਨੇ ਵਰਤਿਆ ਹੈ। ਅਮਾਲੀ ਆਖਿਆ ਗਿਆ ਹੇ ਸਖੀ, ਜਾਂ ਜਿਵੇਂ ਅਸੀਂ ਕਹਿ ਲਈਏ ਹੇ ਭਾਈ, ਹੇ ਮੇਰੇ ਮਿੱਤਰ, ਹੇ ਮੇਰੇ ਗੁਰਸਿੱਖ ਵੀਰ, ਉਸ ਰੂਪ ਦੇ ਵਿੱਚ ਮੇਰਾ ਅੰਤਰ ਭੁੱਖ ਨਾ ਉਤਰੈ। ਅਮਾਲੀ ਮੇਰੇ ਅੰਦਰ ਦੀ ਜਿਹੜੀ ਭੁੱਖ ਹੈ ਨਾ ਇਹ ਦੂਰ ਨਹੀਂ ਹੁੰਦੀ, ਜੇ ਸੌ ਭੋਜਨ ਮੈਂ ਨੀਰੇ, ਮੈਨੂੰ ਬਾਕੀ ਸੈਂਕੜੇ ਭੋਜਨ ਵੀ ਅੱਗੇ ਲਿਆ ਕੇ ਰੱਖ ਦਿੱਤੇ ਜਾਣ ਤਾਂ ਵੀ ਮੇਰੀ ਅੰਦਰ ਦੀ ਭੁੱਖ ਨਹੀਂ ਲੈਂਦੀ।
ਮੇਰਾ ਮਨ ਤਨ ਪ੍ਰੇਮ ਭਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰੇ।
ਮੇਰਾ ਮਨ ਤਨ ਪ੍ਰੇਮ ਭਿਰਮ ਕਾ, ਗੱਲ ਇਹ ਹੈ ਕਿ ਮੇਰੇ ਅੰਦਰ ਪ੍ਰੇਮ ਹੈ ਅਤੇ ਪਿਰਮ ਕਹਿੰਦੇ ਨੇ ਪਿਆਰਾ। ਪਿਆਰਾ ਕੌਣ ਹੈ? ਜਿਸ ਨੂੰ ਪ੍ਰੀਤਮ ਆਖਿਆ ਗਿਆ, ਪਰਮੇਸ਼ਰ ਵਾਹਿਗੁਰੂ, ਜਿਹੜਾ ਸਾਨੂੰ ਸਾਰਿਆਂ ਨੂੰ ਪਿਆਰ ਦੇਣ ਵਾਲਾ ਹੈ ਅਤੇ ਪਿਆਰ ਕਰਨ ਵਾਲਾ ਹੈ। ਮੇਰੇ ਅੰਤਰ ਤਾਂ ਮੇਰੇ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰ ਹੈ। ਕਿਉਂ ਮੰਨਾ, ਕਿਵੇਂ? ਜਦ ਤੱਕ ਮੈਨੂੰ ਉਸ ਦੇ ਦਰਸ਼ਨ ਨਹੀਂ ਹੁੰਦੇ ਮੇਰੇ ਅੰਦਰ ਧੀਰਜ ਕਿਵੇਂ ਆਵੇਗਾ? ਹਾਂਜੀ, ਅਗਲਾ ਬਚਨ ਸੁਣਾਇਓ।
ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲੇ ਹੋ ਮਿੱਤਰ ਸੁਖਦਾਤਾ।
ਫਿਰ ਬੇਨਤੀ ਕੀਤੀ ਦੂਜੇ ਪਦ ਵਿੱਚ, ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲਿਓ ਮਿੱਤਰ ਸੁਖਦਾਤਾ, ਮੈਨੂੰ ਨਾ ਮੇਰੇ ਸਤਿਗੁਰਾਂ ਦੇ ਨਾਲ ਮਿਲਾਪ ਕਰਵਾਓ। ਕਿਉਂ ਭਲਾ?
ਉਹ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ।
ਗੱਲ ਇਹ ਹੈ ਕਿ ਕੇਵਲ ਸਤਿਗੁਰੂ ਹੈ ਉਹ ਜੀ ਕੀ ਮੇਰੀ ਬੇਦਨ ਜਾਣੈ। ਵੇਦਨ ਕਹਿੰਦੇ ਨੇ ਵੇਦਨਾ, ਵੇਦਨਾ ਮੈਂ ਪੀੜਾ, ਵੇਦਨਾ ਮੈਂ ਭਾਵਨਾ, ਵੇਦਨਾ ਮੈਂ ਬਿਰਥਾ, ਉਹ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਔਰ ਇਸੇ ਲਈ ਉਹ ਨਿੱਤ ਸੁਣਾਵੇ ਹਰ ਕੀਆਂ ਬਾਤਾਂ, ਉਹ ਹਰੀ ਦੀਆਂ ਬਾਤਾਂ ਨਿੱਤ ਸੁਣਾਉਂਦਾ ਹੈ। ਕਿਉਂ ਸੁਣਾਉਂਦਾ ਹੈ? ਇਸ ਲਈ ਸੁਣਾਉਂਦਾ ਹੈ ਕਿ ਸਾਡੀ ਹਰੀ ਦੇ ਨਾਲ, ਵਾਹਿਗੁਰੂ ਜੀ ਦੇ ਨਾਲ ਸਾਂਝ ਪੈ ਜਾਵੇ। ਇੱਕ ਪਾਵਨ ਬਚਨ ਚੇਤੇ ਕਰ ਲੈਣਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਗੁਰੂ ਮਿੱਤਰ ਨੇ ਸੁਣਾਈਆਂ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੌ ਬਲ ਜਾਈਆਂ। ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਵ ਦੇ। ਕਿੱਥੋਂ ਪ੍ਰਾਪਤ ਹੋਏ? ਸੇ ਗੁਰੂ ਤੇ ਪਾਵੇ। ਇੱਕ ਪ੍ਰੇਮੀ ਸੱਜਣ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਆਇਆ। ਸ੍ਰੀ ਹਰਗੋਬਿੰਦਪੁਰ ਦਮਦਮਾ ਸਾਹਿਬ ਜਿਹੜਾ ਸਥਾਨ ਅੱਜ ਕੱਲ੍ਹ ਬਣਿਆ ਹੋਇਆ ਹੈ, ਉੱਥੇ ਆਇਆ ਸੀ। ਉਹ ਮੁਸਲਮਾਨ ਪਰਿਵਾਰ ਦੇ ਵਿੱਚੋਂ, ਨਾਮ ਸੀ ਉਸਦਾ ਸੈਯਦ। ਸੈਯਦ ਇਉਂ ਹੀ ਮੁਸਲਮਾਨ ਇਸਲਾਮ ਦੇ ਵਿੱਚ ਮੰਨੇ ਜਾਂਦੇ ਨੇ, ਜਿਵੇਂ ਚਾਰ ਵਰਨ ਮੰਨਣ ਵਾਲਿਆਂ ਦੇ ਵਿੱਚ ਬ੍ਰਾਹਮਣ ਨੂੰ ਮੰਨਿਆ ਜਾਂਦਾ ਹੈ, ਬੜੀ ਮਾਨਤਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਨਾਮ ਸੀ ਉਸਦਾ ਜਾਨੀ, ਅਤੇ ਭਾਈ ਸੰਤੋਖ ਸਿੰਘ ਲਿਖਦੇ ਨੇ, ਕਹਿੰਦੇ ਨੇ ਉਹ ਪਹੁੰਚਿਆ ਅਤੇ ਪਹੁੰਚ ਕੇ ਉਹਨੇ ਨਾ ਕੁਝ ਸੱਜਣਾਂ ਨੂੰ ਮਿਲ ਕੇ ਗੱਲ ਕੀਤੀ, ਬਈ ਮੈਂ ਆਇਆ ਇੱਥੇ ਕਿ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਆਖੇ ਜਾਂਦੇ ਨੇ, ਉਹਨਾਂ ਨੇ ਸ਼ਸਤਰਧਾਰੀ ਨੇ, ਸ਼ਸਤਰ ਬੱਧੇ ਹੋਏ ਨੇ, ਸਾਰੇ ਸਮਝਦੇ ਨੇ ਕਿ ਬੜੇ ਲੜਾਕੇ ਨੇ, ਬੜੇ ਯੋਧੇ ਨੇ, ਵੱਡ ਯੋਧਾ ਦਲ ਭੰਜਨ ਹੈ ਸਤਿਗੁਰੂ। ਲੇਕਿਨ ਨਾਲ ਨਾਲ ਇਹ ਵੀ ਹੈ ਕਿ ਮੈਨੂੰ ਸੋਝੀ ਆਈ ਹੈ ਕਿ ਸਤਿਗੁਰੂ ਮਹਾਰਾਜ ਬੜੇ ਵੱਡੇ ਉਪਕਾਰੀ ਵੀ ਨੇ, ਔਰ ਮੈਨੂੰ ਉਹ ਉਪਕਾਰ ਚਾਹੀਦਾ ਹੈ ਜਿਹੜਾ ਬਾਕੀ ਦੁਨੀਆਂ ਵਿੱਚ ਕੋਈ ਨਹੀਂ ਕਰ ਸਕਿਆ, ਮੈਨੂੰ ਤੁਸੀਂ ਮਿਲਾਓਗੇ? ਚੱਲਦਿਆਂ ਚੱਲਦਿਆਂ ਗੱਲ ਕਰਦਿਆਂ ਕਰਦਿਆਂ ਇੱਕ ਹੋਰ ਮੁਸਲਮਾਨ ਪਰਿਵਾਰ ਦੇ ਵਿੱਚੋਂ ਆਇਆ ਹੋਇਆ ਇੱਥੇ ਗੁਰੂ ਕਾ ਬਣ ਚੁੱਕਾ ਸੀ, ਖਵਾਜਾ ਨਾਮ ਉਸਦਾ ਲਿਖਤ ਵਿੱਚ ਮਿਲਦਾ, ਖਵਾਜੇ ਨੂੰ ਆਖਿਆ ਤੂੰ ਯਾਰ ਮੇਰੀ ਮਦਦ ਕਰ ਦੇਵੇਂਗਾ, ਜਿਵੇਂ ਤੂੰ ਗੁਰੂ ਨਾਲ ਮਿਲ ਗਿਆ ਤੇਰੀ ਸਾਂਝ ਬਣ ਗਈ ਮੇਰੀ ਵੀ ਬਣ ਜਾਵੇ। ਬੜੀ ਲੰਬੀ ਗੱਲਬਾਤ ਭਾਈ ਸਾਹਿਬ ਹੋਰਾਂ ਨੇ ਵਿਸਥਾਰ ਪੂਰਵਕ ਲਿਖੀ। ਕਹਿਣ ਲੱਗੇ ਖਵਾਜੇ ਨੇ ਆਖਿਆ ਇੱਥੇ ਬੈਠ ਜਾ, ਸਤਿਗੁਰੂ ਮਹਾਰਾਜ ਜਾਂਦੇ ਨੇ ਆਉਂਦੇ ਨੇ ਰਸਤੇ ਵਿੱਚ ਬੈਠ ਜਾ, ਕਦੀ ਆਪੇ ਹੀ ਮੌਜ ਵਿੱਚ ਆ ਕੇ ਜਦੋਂ ਤੈਨੂੰ ਬੁਲਾ ਲੈਣਗੇ ਤੇ ਫਿਰ ਆਪਣੀ ਗੱਲ ਕਹਿ ਲਵੀ। ਤੂੰ ਬੈਠਿਆਂ ਇੱਕ ਦਿਨ ਬੀਤਿਆ, ਦੋ ਦਿਨ ਬੀਤੇ, ਤਿੰਨ ਦਿਨ ਬੀਤੇ, ਸਤਿਗੁਰਾਂ ਦੇ ਮਹਾਰਾਜ ਦੇ ਦਰਸ਼ਨ ਕਰਦਾ ਹੈ ਜਾਂਦਿਆਂ ਦੇ ਆਉਂਦਿਆਂ ਦੇ। ਹਜ਼ੂਰ ਨੇ ਨੋਟਿਸ ਕੀਤਾ ਤੇ ਸਿੱਖ ਨੂੰ ਆਖਿਆ ਬਈ ਇਹ ਜਿਹੜਾ ਪ੍ਰੇਮੀ ਇੱਥੇ ਬੈਠਾ ਹੈ ਇਸ ਨੂੰ ਪੁੱਛੋ ਇਹਨੂੰ ਕੀ ਚਾਹੀਦਾ ਹੈ, ਵਸਤਰ ਚਾਹੀਦੇ ਨੇ, ਭੋਜਨ ਚਾਹੀਦਾ ਹੈ, ਇਸ ਨੂੰ ਕੀ ਚਾਹੀਦਾ ਹੈ। ਜਿਹੜੇ ਬਚਨ ਉਹਨੇ ਆਖੇ ਨਾ, ਕਹਿਣ ਲੱਗੇ ਉਸ ਪ੍ਰੇਮੀ ਨੂੰ ਬਈ ਮਹਾਰਾਜ ਨੂੰ ਜਾ ਕੇ ਆਖ ਮੈਂ ਤਾਲਬ ਮੌਲਾ ਕੋ ਏਕ ਦੇਹੇ ਕਿਰਪਾ ਤਰ ਜਲਦ ਵਿਵੇਕ, ਜਾਨੀ ਕੋ ਇੱਕ ਜਾਣੇ ਬਿਨਾਂ ਕਛੂ ਨਾ ਸੁਹਾਵਤ ਹੈ ਇੱਕ ਛਿਨਾ। ਮੈਂ ਇੱਥੇ ਆਇਆ ਗੁਰਦੁਆਰੇ, ਮੈਂ ਗੁਰੂ ਚਰਨਾਂ ਦੇ ਵਿੱਚ ਆਇਆ, ਮੈਂ ਭੋਜਨ ਲੈਣ ਵਾਸਤੇ ਨਹੀਂ ਆਇਆ, ਮੈਂ ਕੱਪੜੇ ਲੈਣ ਵਾਸਤੇ ਨਹੀਂ ਆਇਆ, ਮੈਂ ਪਦਾਰਥ ਲੈਣ ਵਾਸਤੇ ਨਹੀਂ ਆਇਆ, ਮੈਂ ਤਾਂ ਇੱਥੇ ਰੱਬ ਲੈਣ ਵਾਸਤੇ ਆਇਆ। ਤੇ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਰੱਬ ਕੇਵਲ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਹੀ ਮਿਲਾ ਸਕਦਾ, ਬਖਸ਼ਿਸ਼ ਕਰ ਸਕਦਾ। ਔਰ ਫਿਰ ਇੱਕ ਦਿਨ ਐਸਾ ਆਇਆ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਇਹ ਸੈਯਦ ਜਾਨੀ ਪੁੱਗਾ। ਜਿਸ ਵੇਲੇ ਪੁੱਗਿਆ ਤੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਚਾਹੁੰਦਾ ਹਾਂ ਮੇਰੇ ਜੀਵਨ ਦੀ ਸਫਲਤਾ ਇਸ ਗੱਲ ਵਿੱਚ ਹੈ ਜੇ ਮੈਨੂੰ ਤੁਸੀਂ ਨਾ ਰੱਬ ਦੇ ਨਾਲ ਮਿਲਾ ਦਿਓ, ਵਾਹਿਗੁਰੂ ਜੀ ਦੇ ਨਾਲ ਮਿਲਾ ਦਿਓ ਤਾਂ। ਤੇ ਸਤਿਗੁਰਾਂ ਨੇ ਫਿਰ ਆਖਿਆ, ਕਹਿਣ ਲੱਗੇ ਇਹ ਤਾਂ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਗਏ ਨੇ ਕਿ ਵਾਹਿਗੁਰੂ ਜੀ ਕੋਈ ਐਸੇ ਪ੍ਰਦੇਸ਼ਾਂ ਵਿੱਚ ਵਸਣ ਵਾਲੇ, ਜੰਗਲਾਂ ਵਿੱਚ ਰਹਿਣ ਵਾਲੇ ਜਾਂ ਕਿਤੇ ਦੂਰ ਦੁਰਾਡੇ ਰਹਿਣ ਵਾਲੇ ਨਹੀਂ ਹਨ, ਉਹ ਤਾਂ ਸਭ ਥਾਵਾਂ 'ਤੇ ਵਿਰਾਜਮਾਨ ਨੇ, ਕੇਵਲ ਉਹਨਾਂ ਨਾਲ ਪਿਆਰ ਕਰੋ ਤੁਸੀਂ, ਅਤੇ ਜਿਉਂ ਜਿਉਂ ਪਿਆਰ ਕਰੋਗੇ ਤੁਹਾਡੀ ਸਾਂਝ ਬਣੇਗੀ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਚੈ। ਇਹ ਪ੍ਰੇਮੀ ਗੁਰੂ ਕਾ ਸਿੱਖ ਬਣਿਆ ਜਿਹੜਾ ਸੈਯਦ ਜਾਨੀ ਸੀ, ਜਿਵੇਂ ਖਵਾਜਾ ਬਣਿਆ ਸੀ ਇਸੇ ਤਰ੍ਹਾਂ ਹੋਰ। ਮੈਨੂੰ ਇਉਂ ਜਾਪਦਾ ਹੈ ਕਿ ਇਹ ਸਾਡੀ ਭਾਵਨਾ ਉਡੀਕ ਰਹੇ ਨੇ ਪੰਜਵੇਂ ਪਾਤਸ਼ਾਹ, ਕਹਿੰਦੇ ਨੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲਿਓ ਮਿੱਤਰ ਸੁਖਦਾਤਾ, ਉਹ ਜੀ ਕਿ ਮੇਰੀ ਸਭ ਬੇਦਨ ਜਾਣਾ ਨਿਤ ਸੁਣਾਵੈ ਹਰ ਕੀਆਂ ਬਾਤਾਂ, ਮੈਨੂੰ ਗੁਰੂ ਦੇ ਨਾਲ ਮੇਰੀ ਸਾਂਝ ਪਵਾਓ ਕਿਸੇ ਤਰ੍ਹਾਂ। ਹੁਣ ਅੱਜ ਅਸੀਂ ਕਹਿ ਸਕਾਂਗੇ ਠੀਕ ਹੈ ਕਿ ਸੁਣ ਕੇ ਵੀ ਵਿਚਾਰਿਆ ਜਾ ਸਕਦਾ, ਜੀਵਨ ਦਾ ਲਾਹਾ ਲਿਆ ਜਾ ਸਕਦਾ, ਪਰ ਜਿਸ ਵੇਲੇ ਅੰਮ੍ਰਿਤ ਛਕਿਆ ਜਾਂਦਾ ਹੈ ਉੱਥੇ ਵਿਸ਼ੇਸ਼ ਤੌਰ 'ਤੇ ਆਖਿਆ ਜਾਂਦਾ ਹੈ ਕਿ ਤੁਸਾਂ ਨੇ ਇਹਨਾਂ ਪੰਜ ਬਾਣੀਆਂ ਦਾ ਪਾਠ ਕਰਨਾ ਹੈ। ਜੇ ਤੁਸੀਂ ਗੁਰਮੁਖੀ ਨਹੀਂ ਜਾਣਦੇ ਤਾਂ ਗੁਰਮੁਖੀ ਸਿੱਖ ਲਓ, ਇਹ ਵਿਸ਼ੇਸ਼ ਤੌਰ 'ਤੇ ਹੁਕਮ ਹੋਇਆ। ਮੇਰਾ ਕਹਿਣ ਦਾ ਕੀ ਭਾਵ ਹੈ ਕਿ ਹਰੇਕ ਸਿੱਖ ਨੂੰ ਗੁਰਮੁਖੀ ਆਉਣੀ ਚਾਹੀਦੀ ਹੈ, ਪੰਜਾਬੀ ਆਉਣੀ ਚਾਹੀਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਂਝ ਪਾਉਣੀ ਆਉਣੀ ਚਾਹੀਦੀ ਹੈ। ਹੋ ਸਕਦਾ ਕੋਈ ਅੱਖੋਂ ਨਾ ਪੜ੍ਹ ਸਕਦਾ ਹੋਵੇ, ਕੋਈ ਗੋਡਿਆਂ ਕਰਕੇ ਨਾ ਬੈਠ ਸਕਦਾ ਹੋਵੇ, ਜਾਂ ਸਿਆਣੀ ਉਮਰ ਕਰਕੇ ਕੋਈ ਹੋਰ ਉਸਨੂੰ ਮੁਸ਼ਕਲ ਹੋਵੇ ਨਾ ਪਾਠ ਕਰ ਸਕਦਾ ਹੋਵੇ, ਪਰ ਸਾਨੂੰ ਸਾਰਿਆਂ ਨੂੰ ਗੁਰੂ ਦੇ ਨਾਲ ਸਾਂਝ ਪਾਉਣ ਦਾ ਵੱਲ ਆਉਣਾ ਚਾਹੀਦਾ ਹੈ। ਅਜੋਕੇ ਯੁੱਗ ਵਿੱਚ ਤਾਂ ਬੜਾ ਸੌਖਾ ਹੋ ਗਿਆ, ਹੁਣ ਤਾਂ ਫੋਨਾਂ ਦੇ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਡਾਊਨਲੋਡ ਕੀਤੀ ਹੈ, ਅਰਥਾਂ ਦੇ ਸਮੇਤ ਅਸੀਂ ਜਦੋਂ ਚਾਹੀਏ ਆਨੰਦ ਲੈ ਸਕਦੇ ਹਾਂ। ਪਰ ਅੱਜ ਵੀ ਗੁਰੂ ਕਾ ਸਿੱਖ ਹੋ ਕੇ, ਸਿੱਖ ਪੁੱਤਰ ਹੋ ਕੇ ਆਖੇ ਕਿ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਜੀ, ਮੈਨੂੰ ਨਿਤਨੇਮ ਕਰਨਾ ਨਹੀਂ ਆਉਂਦਾ ਜੀ, ਗੁਰੂ ਨਾਲ ਸਾਂਝ ਮੈਨੂੰ ਪਾਉਣੀ ਨਹੀਂ ਆਉਂਦੀ ਜੀ, ਇਹ ਗੱਲ ਚੰਗੀ ਨਹੀਂ ਹੈ, ਇਹ ਨਹੀਂ ਚੰਗੀ। ਗੁਰੂ ਦੇ ਨੇੜੇ ਹੋਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਦੇ, ਫਿਰ ਪਤਾ ਲੱਗੇਗਾ ਉਹ ਨਿਤ ਸੁਣਾਵੇ ਹਰ ਕੀਆਂ ਬਾਤਾਂ
ਹੋ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ ਜਿਉ ਚਾਤ੍ਰਿਕ ਜਲ ਕੋ ਬਿਲ ਲਾਤਾ।
ਮੇਰਾ ਜੀਵਨ ਐਸਾ ਹੈ ਕਿ ਮੈਂ ਇੱਕ ਛਿਨ ਵੀ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ, ਬਿਲਕੁਲ ਇਵੇਂ ਜਿਵੇਂ ਚਾਤ੍ਰਿਕ ਜਿਹੜਾ ਹੈ ਉਹ ਸਰ ਭਰ ਥਲ ਹਰਿਆਵਲੇ ਇੱਕ ਬੂੰਦ ਨਾ ਪਵਈ ਕੇ, ਜਿੰਨੇ ਮਰਜ਼ੀ ਨਦੀਆਂ ਨਾਲੇ ਭਰੇ ਹੋਏ, ਸਰੋਵਰ ਭਰੇ, ਸਮੁੰਦਰ ਭਰੇ ਹੋਏ ਹੋਣ, ਪਰ ਜੇ ਉਹਨੂੰ ਸਵਾਂਤੀ ਬੂੰਦ ਨਹੀਂ ਮਿਲਦੀ ਤੇ ਤੜਪਦਾ ਰਹਿੰਦਾ, ਪੀਓ 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 ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਚਾਤ੍ਰਿਕ ਚਿਤਵਤ ਬਰਸਤ ਮੈਂ, ਇਸੇ ਤਰ੍ਹਾਂ ਮੇਰਾ ਜੀਵਨ ਹੈ।
ਹੋ ਕਿਆ ਗੁਣ ਤੇਰੇ ਸਾਰ ਸਮਾਲੀ, ਮੈਂ ਨਿਰਗੁਣ ਕੋ ਰੱਖ ਲੇਤਾ।
ਹੇ ਵਾਹਿਗੁਰੂ ਜੀ, ਮੈਂ ਤੇਰੇ ਜਿਹੜੇ ਗੁਣ ਨੇ ਮੈਂ ਉਹਨਾਂ ਦੀ ਸੰਭਾਲ ਕਿਵੇਂ ਕਰ ਸਕਦਾ, ਮੈਂ ਵਡਿਆਈ ਕਿਵੇਂ ਕਰ ਸਕਦਾ। ਤੁਸੀਂ ਹੋ ਜਿਹੜੇ ਕਿਰਪਾਲੂ ਹੋ ਕੇ ਮੈਨੂੰ ਨਿਰਗੁਣ ਨੂੰ ਵੀ, ਗੁਣਾਂ ਤੋਂ ਹੀਣੇ ਨੂੰ ਵੀ, ਗੁਣਾਂ ਤੋਂ ਵਿਹੂਣੇ ਨੂੰ ਵੀ ਰੱਖਦੇ ਹੋ।
ਹੋ ਭਾਈ ਉਡੀਣੀ ਕੰਤ ਕਉ ਅੰਮਾਲੀ, ਸੋ ਫਿਰ ਕਦ ਨੈਣੀ ਦੇਖਾ।
ਭਾਈ ਸਾਹਿਬ ਹੋਰਾਂ ਦਾ ਪਹਿਲਾ ਵਚਨ ਮੈਂ ਫਿਰ ਚੇਤੇ ਕਰਵਾ ਦਿੰਦਾ, ਜਦੋਂ ਕਹਿੰਦੇ ਨੇ ਕਿ ਬਗੈਰ ਬੱਦਰ ਕਾ ਇਸ਼ਕ ਕਹਿ ਰਸੀ ਬਾ ਦੋਸਤ, ਫਿਰ ਅੱਗੇ ਕਹਿੰਦੇ ਨੇ ਬਗੈਰ ਜਜ਼ਬਾ ਉਹ ਸ਼ੌਕ ਏ ਤੋ ਰਹਿਨੁਮਾ ਚੇ ਕੁਨਦ। ਹੁਣ ਤੇਰੇ ਆਪਣੇ ਅੰਦਰ ਜਜ਼ਬਾ ਹੈ ਕੋਈ, ਤੇਰੇ ਆਪਣੇ ਅੰਦਰ ਜੋਸ਼ ਹੈ, ਤੂੰ ਇੱਛਾ ਰੱਖਦਾ ਹੈ। ਕਬੀਰ ਸੱਚਾ ਸਤਿਗੁਰੂ ਕਿਆ ਕਰੈ ਜੋ ਸਿੱਖਾਂ ਮਹਿ ਚੂਕ, ਜੇ ਸਿੱਖ ਹੀ ਅੰਦਰੋਂ ਅਧੂਰਾ ਹੋ ਜਾਏ, ਸਿੱਖ ਦੇ ਅੰਦਰ ਹੀ ਚਾਹ ਨਾ ਹੋਵੇ, ਉਤਸ਼ਾਹ ਨਾ ਹੋਵੇ, ਐਵੇਂ ਉਲਾਂਭੇ ਦਿੱਤੀ ਜਾਵੇ, ਮੇਰੇ ਤੱਕ ਤਾਂ ਅਕਾਲ ਤਖ਼ਤ ਵਾਲਿਆਂ ਨੇ ਹੁਕਮ ਨਹੀਂ ਪਹੁੰਚਾਇਆ। ਉਹ ਭਲਿਆ ਤੂੰ ਅਕਾਲ ਤਖ਼ਤ ਦਾ ਤੂੰ ਕੁਝ ਨਹੀਂ ਲੱਗਦਾ, ਪੰਥ ਦੇ ਆਗੂਆਂ ਦਾ ਹੀ ਜ਼ਿੰਮਾ ਹੈ ਤੇਰੇ ਤੱਕ ਸੁਨੇਹਾ ਪਹੁੰਚਾਇਆ ਜਾਵੇ। ਅਤੇ ਜਦੋਂ ਤੂੰ ਪੰਥਕ ਬਣ ਬਣ ਕੇ ਸਮਝਦਾ ਵੀ ਮੈਂ ਹੀ ਪੰਥ ਹਾਂ, ਅਤੇ ਤੇਰਾ ਜ਼ਿੰਮਾ ਨਹੀਂ ਬਣਦਾ ਕਿ ਪੰਥ ਦਾ ਹੁਕਮ ਕੀ ਹੈ, ਗ੍ਰੰਥ ਦਾ ਹੁਕਮ ਕੀ ਹੈ, ਮੈਂ ਸਮਝਾਂ, ਮੈਂ ਨੇੜੇ ਹੋਵਾਂ, ਤੇਰਾ ਫਰਜ਼ ਨਹੀਂ ਬਣਦਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਐਂ ਅਵਸਥਾ ਬਣ ਜਾਣੀ ਚਾਹੀਦੀ ਹੈ। ਹਾਂ ਭਾਈ ਉਡੀਣੀ, ਉਡੀਣੀ ਕਹਿੰਦੇ ਨੇ ਬਹੁਤ ਪਿਆਸੀ, ਬੜੀ ਤਾਂਘ ਵਾਲੀ, ਥੱਕੀ ਹੋਈ, ਉਡੀਕਾਂ ਕਰਦੀ ਹੋਈ, ਜਿਹੜੀ ਹਰ ਵੇਲੇ ਮਾਲਕ ਨਾਲ ਸਾਂਝ ਪਾਉਣਾ ਚਾਹੁੰਦੀ ਹੈ।
ਸਭ ਰਸ ਭੋਗਣ ਵਿਸਰੇ ਬਿਨ ਫਿਰ ਕਿਤੇ ਨਾ ਲੇਖਾ।
ਗੱਲ ਇਹ ਹੈ ਵੀ ਭਾਵੇਂ ਸਾਰਾ ਕੁਝ ਮਿਲ ਜਾਏ, ਪਦਾਰਥ ਮਿਲ ਜਾਣ, ਵਸਤਰ ਮਿਲ ਜਾਣ, ਸਭ ਕੁਝ ਹੋ ਜਾਏ, ਪਰ ਵਾਹਿਗੁਰੂ ਜੀ ਦੇ ਨਾਲ ਸਾਂਝ ਨਹੀਂ ਤੇ ਕੁਝ ਵੀ ਨਹੀਂ ਹੈ।
ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕਉ ਹਉ ਵੇਸਾ।
ਮੈਂ ਕੀ ਕਰਾਂ ਕੱਪੜੇ ਪਾ ਕੇ, ਇਹ ਕੱਪੜੇ ਚੰਗੇ ਹੀ ਨਹੀਂ ਲੱਗਦੇ। ਜਦ ਗੁਰੂ ਨਾਲ ਸਾਂਝ ਨਹੀਂ ਹੈ ਤੇ ਤਰ੍ਹਾਂ ਤਰ੍ਹਾਂ ਦੇ ਵੇਸ, ਤਰ੍ਹਾਂ ਤਰ੍ਹਾਂ ਦੇ ਭੇਖ, ਤਰ੍ਹਾਂ ਤਰ੍ਹਾਂ ਦਾ ਸਾਰਾ ਕੁਛ ਕਿਹੜੇ ਖਾਤਰ ਹੈ, ਇਹ ਕਿਹੜੇ ਕੰਮ ਹੈ ਭਲਾ ਜੀ।
ਜਿੰਨੀ ਸਖੀ ਲਾਲ ਰਾਵਿਆ ਪਿਆਰਾ, ਤਿੰਨਾ ਆਗੈ ਹਮ ਆਦੇਸਾ।
ਜਿੰਨੀ ਸਖੀ ਲਾਲ ਰਾਵਿਆ ਪਿਆਰਾ, ਜਿਨ੍ਹਾਂ ਨੇ ਸਖੀਆਂ ਨੇ ਭਾਵ ਗੁਰੂ ਕੇ ਸਿੱਖਾਂ ਨੇ, ਬਜ਼ੁਰਗਾਂ ਨੇ, ਪ੍ਰੇਮੀਆਂ ਨੇ, ਸਤਸੰਗੀਆਂ ਨੇ ਗੁਰੂ ਦੇ ਨਾਲ ਸਾਂਝ ਪਾਈ, ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ, ਮੈਂ ਉਹਨਾਂ ਦਾ ਅਦਬ ਕਰਦਾ, ਨਮਸਕਾਰ ਕਰਦਾ।
ਮੈਂ ਸਭ ਸਿਗਾਰ ਬਣਾਇਆ ਅੰਮਾਲੀ, ਬਿਨ ਫਿਰ ਕਾਮ ਨਾ ਆਏ।
ਹੁਣ ਸਤਿਗੁਰੂ ਮਹਾਰਾਜ ਫਿਰ ਇਸ ਗੱਲ 'ਤੇ ਨਾ ਧਿਆਨ ਦਿਵਾ ਰਹੇ ਨੇ, ਸਿੱਖ ਦੇ ਕੋਲ ਧਰਮ ਹੋਣਾ ਬੜਾ ਜ਼ਰੂਰੀ ਹੈ, ਸਿੱਖ ਦੀ ਝੋਲੀ ਦੇ ਵਿੱਚ ਸਿੱਖੀ ਹੋਵੇ ਬੜੀ ਜ਼ਰੂਰੀ ਹੈ। ਜੇ ਸਿੱਖ ਦੀ ਝੋਲੀ ਵਿੱਚ ਧਰਮ ਨਹੀਂ, ਸਿੱਖ ਦੀ ਝੋਲੀ ਦੇ ਵਿੱਚ ਸਿੱਖੀ ਨਹੀਂ, ਤੇ ਸਿੱਖ ਦੇ ਬੂਹੇ 'ਤੇ ਜਿੰਨੀਆਂ ਮਰਜ਼ੀ ਕਾਰਾਂ ਖੜੀਆਂ ਰਹਿਣ, ਜਿੰਨੀਆਂ ਮਰਜ਼ੀ ਕੋਠੀਆਂ ਦਾ ਮਾਲਕ ਬਣ ਜਾਏ, ਜਿਤਨਾ ਮਰਜ਼ੀ ਇਹ ਰਾਜ ਭਾਗ ਵਾਲਾ ਹੋ ਜਾਏ, ਸਾਰਾ ਕੁਝ ਹੋ ਜਾਏ ਇਹਦੇ ਪਾਸ। ਮਹਾਰਾਜ ਕਹਿੰਦੇ ਨੇ ਮੈਂ ਸਭ ਸ਼ਿੰਗਾਰ ਬਣਾਇਆ ਅਮਾਲੀ, ਬਿਨ ਫਿਰ ਕਾਮ ਨਾ ਆਏ, ਕਿਸੇ ਕੰਮ ਦੇ ਨਹੀਂ ਹੈਗੇ। ਮੈਂ ਪਹਿਲਾਂ ਬਚਨ ਕਰ ਚੁੱਕਾ ਨਾ, ਦੇਹੇ ਨਾ ਗਿਹੇ ਨਾ ਨੇਹੇ ਨਾ ਨੀਤਾ, ਮਾਇਆ ਮਤ ਕਹਾਂ ਲਓ ਗਾਰੋ, ਛੱਤਰ ਨਾ ਪੱਤਰ ਨਾ ਚੌਰ ਨਾ ਚਾਵਰ,
ਬਹਿਤੀ ਜਾਤ ਰਿਦਾ ਨਾ ਵਿਚਾਰੋ, ਉਮਰ ਲੰਘਦੀ ਜਾਂਦੀ ਹੈ, ਇਹ 76 ਸਦਾ ਹੀ ਝੁੜਦੇ ਰਹਿੰਦੇ ਨੇ ਕਿਤੇ, ਇਹ ਸਦਾ ਨਹੀਂ ਝੁੜਦੇ ਰਹਿੰਦੇ ਹੁੰਦੇ। ਪਾਤਸ਼ਾਹ ਜੀ ਨੇ ਆਖਿਆ,
ਜਾਂ ਸਹਿ ਬਾਤ ਨਾ ਪੁੱਛਿਆ ਅਮਾਲੀ, ਤਾਂ ਬਿਰਥਾ ਜੋਬਨ ਸਭ ਜਾਏ।
ਜਦ ਤੱਕ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਸਾਂਝ ਨਹੀਂ ਪੈਂਦੀ, ਬਿਲਕੁਲ ਇਵੇਂ ਹੈ ਕਿ ਜਿਵੇਂ ਨਵ ਵਿਆਹੀ ਦਾ ਸਾਰਾ ਜੀਵਨ ਐਵੇਂ ਹੀ ਬਤੀਤ ਹੋ ਜਾਂਦਾ ਹੈ। ਵਿਆਹੀ ਤਾਂ ਹੋਈ ਹੈ ਪਰ ਪਤੀ ਪਿਆਰ ਤੋਂ ਬਿਨਾਂ ਜਿਵੇਂ ਜੀਵਨ ਲੰਘਦਾ ਜਾਂਦਾ ਹੈ ਨਾ, ਬਿਰਥਾ ਜੋਬਨ ਸਭ ਜਾਏ। ਐਂ ਕਹਿ ਲਈਏ ਸਾਡਾ ਵੀ ਗੁਰੂ ਪਿਆਰ ਨਹੀਂ ਝੋਲੀ ਦੇ ਵਿੱਚ ਤੇ ਸਾਰਾ ਜੀਵਨ ਹੀ ਬਿਰਥਾ ਜਾਂਦਾ ਹੈ।
ਧੰਨ ਧੰਨ ਤੇ ਸੁਹਾਗਣੀ ਅਮਾਲੀ, ਜਿਨ ਸਾਹ ਰਹਿਆ ਸਮਾਏ।
ਹੁਣ ਨਾਲ ਹੀ ਬਚਨ ਕਰਦੇ ਨੇ, ਪਿੱਛੇ ਦੇਖਣਾ ਦੀਵਾਰ ਤੇ ਅੰਕਿਤ ਹੋਇਆ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਸੁੱਖਾਂ ਦਾ ਸੈਲੀ ਬਣ ਜਾਂਦਾ ਹੈ ਜਿਸ ਵੇਲੇ ਹਰੀ ਨਾਲ ਸਾਂਝ ਪੈਂਦੀ ਹੈ, ਹਰੀ ਦੀਆਂ ਕਥਾ ਕਹਾਣੀਆਂ ਸੁਣਦੇ ਹੈ। ਫਿਰ ਧੰਨ ਧੰਨ ਤੇ ਸੁਹਾਗਣੀ ਅਮਾਲੀ, ਜਿਨ ਸੌ ਰਹਿਆ ਸਮਾਏ। ਉਹ ਜੀਵ ਇਸਤਰੀਆਂ, ਉਹ ਸਤਸੰਗੀ, ਉਹ ਗੁਰੂ ਕੇ ਸਿੱਖ ਸਾਰੇ ਵਧੀਆ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਯਾਦ ਹੈ।
ਹੋ ਵਾਰਿਆ ਤਿੰਨ ਸੁਹਾਗਣੀ ਅਮਾਲੀ, ਤਿੰਨ ਕੇ ਧੋਵਾਂ ਸਦ ਪਾਏ।
ਮੈਂ ਉਹਨਾਂ ਨੂੰ, ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਦੇ ਸਦਾ ਪੈਰ ਧੋਂਦਾ। ਤਿੰਨ ਸੁਹਾਗਣੀ ਅਮਾਲੀ। ਹੁਣ ਸਮਾਂ ਤਾਂ ਤੇਜ਼ੀ ਨਾਲ ਚੱਲ ਰਿਹਾ ਹੈ, ਇੱਕ ਘਟਨਾ ਮੇਰੇ ਮਾਇੰਡ ਦੇ ਵਿੱਚ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੰਖੇਪਤਾ ਦੇ ਨਾਲ। ਪਿਛਲੇ ਦਿਨਾਂ ਦੇ ਵਿੱਚ ਤੁਸਾਂ ਨੇ ਇੱਥੇ ਮਨਾਇਆ ਹੋਵੇਗਾ, ਵਿਚਾਰਿਆ ਹੋਵੇਗਾ, ਭਾਈ ਸਾਹਿਬ ਭਾਈ ਸ਼ਵੇਕ ਸਿੰਘ, ਭਾਈ ਸ਼ਾਹਬਾਜ਼ ਸਿੰਘ ਹੋਰਾਂ ਦਾ ਸ਼ਹੀਦੀ ਦਿਨ। ਅਸੀਂ ਅਕਸਰ ਸੁਣਿਆ ਹੈ ਕਿ ਭਾਈ ਸਾਹਿਬ ਹੋਰੀ ਚਰਖੜੀਆਂ 'ਤੇ ਚੜ੍ਹੇ, ਸ਼ਵੇਕ ਸਿੰਘ ਜੰਬਰ ਚਰਖੜੀ 'ਤੇ ਚੜ੍ਹਿਆ ਹੋਇਆ, ਥੱਲੇ ਧਰਤੀ ਅਤੇ ਉੱਪਰ ਅੰਬਰ ਵਿੱਚ ਗੇੜੇ ਕੱਢਦਾ ਪਿਆ ਚਰਖੜੀ 'ਤੇ ਚੜ੍ਹਿਆ ਹੋਇਆ, ਅਸੀਂ ਸੁਣਦੇ ਹਾਂ ਅਤੇ ਵਿਚਾਰਦੇ ਹਾਂ। ਪਰ ਇਸ ਸਰਦਾਰ ਨੂੰ ਇਹ ਸਜ਼ਾ ਮਿਲੀ ਕਿਉਂ ਹੈ? ਗੱਲ ਕੇਵਲ ਇਵੇਂ ਨਹੀਂ ਕਿ ਇਹ ਬਹੁਤ ਅੱਛਾ ਦਲੀਲਬਾਜ਼, ਅੱਛੀ ਯੁਗਤੀ ਦੇ ਨਾਲ ਗੱਲ ਕਰਨ ਵਾਲਾ ਸਰਦਾਰ ਸੀ, ਪੜ੍ਹਿਆ ਲਿਖਿਆ ਸੀ, ਗੱਲ ਕੇਵਲ ਇਤਨੀ ਨਹੀਂ ਹੈ, ਗੱਲ ਕੁਝ ਹੋਰ ਹੈ ਜਿਹੜੀ ਮੇਰੇ ਧਿਆਨ ਵਿੱਚ ਆਈ, ਮੈਂ ਸੰਖੇਪਤਾ ਨਾਲ ਤੁਹਾਡੇ ਨਾਲ ਸਾਂਝੀ ਕਰਦਾ। ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਚਾਹਿਆ ਤਾਂ ਫਿਰ ਆਪਾਂ ਕੱਲ੍ਹ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵਿਸਥਾਰ ਦੇ ਨਾਲ ਵਿਚਾਰ ਲਵਾਂਗੇ। ਨਵਾਬ ਕਪੂਰ ਸਿੰਘ ਜੀ ਵਿਸਾਖੀ 1733 ਦੇ ਵਿੱਚ ਇੱਥੇ ਉਹਨਾਂ ਨੂੰ ਨਵਾਬੀ ਜ਼ਕਰੀਆ ਖਾਨ ਦੇ ਵੱਲੋਂ ਲੈ ਕੇ ਸਰਦਾਰ ਸ਼ਵੇਕ ਸਿੰਘ ਹੋਰਾਂ ਨੇ ਦਿੱਤੀ। ਸਾਲ ਲੰਘ ਗਏ, ਇੱਕ ਦਿਨ ਨਾਲ ਸਰਦਾਰ ਸ਼ਵੇਕ ਸਿੰਘ ਹੋਰਾਂ ਨੇ ਆਖਿਆ ਕਪੂਰ ਸਿੰਘ ਹੋਰਾਂ ਨੂੰ, ਕਹਿਣ ਲੱਗੇ ਨਵਾਬ ਜੀ ਆਪਣੀ ਬੀਬੀ ਸਿਆਣੀ ਹੋ ਗਈ ਹੈ, ਧੀ ਨਾਮ ਸੀ ਸਾਹਿਬ ਕੌਰ, ਸ਼ਾਬਾਸ਼ ਤੋਂ ਵੱਡੀ। ਕਹਿਣ ਲੱਗੇ ਬੀਬੀ ਸਿਆਣੀ ਹੋ ਗਈ ਹੈ ਅਤੇ ਮੈਂ ਚਾਹੁੰਦਾ ਕਿ ਬੀਬੀ ਦਾ ਵਿਆਹ ਕਰ ਦਿੱਤਾ ਜਾਵੇ। ਪਰ ਨਵਾਬ ਜੀ ਤੁਸੀਂ ਮੇਰੀ ਮਦਦ ਕਰੋ ਇਸ ਮਾਮਲੇ ਵਿੱਚ। ਕਹਿਣ ਲੱਗੇ ਦੱਸੋ। ਕਹਿੰਦੇ ਮੈਂ ਹਾਂ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਤਿਆਰ ਬਰਤਿਆਰ ਸਿੰਘ, ਮੈਂ ਚਾਹੁੰਦਾ ਕਿ ਸ਼ਵੇਕ ਸਿੰਘ ਸਰਦਾਰ ਦੀ ਧੀ ਉਸ ਘਰ ਵਿੱਚ ਜਾਵੇ ਜਿਹੜਾ ਘਰ ਸਾਰਾ ਅੰਮ੍ਰਿਤਧਾਰੀਆਂ ਦਾ ਘਰ ਹੋਵੇ, ਮੈਂ ਇਹ ਚਾਹੁੰਦਾ। ਜੇ ਕਿਤੇ ਐਸਾ ਨਾ ਹੋ ਸਕੇ, ਕਿਉਂਕਿ ਨਵਾਬ ਨੇ ਬੜੀ ਸਖਤੀ ਕੀਤੀ ਹੋਈ ਹੈ, ਉਹ ਕਹਿ ਰਿਹਾ ਮੈਂ ਕੋਈ ਕੇਸਾ ਧਾਰੀ ਨਹੀਂ ਛੱਡਿਆ, ਜਿਹੜਾ ਇਤਲਾਹ ਲਿਆ ਕੇ ਦੇਵੇਗਾ, ਜਿਹੜਾ 10 ਪਾਵੇਗਾ ਉਹਨੂੰ 10 ਰੁਪਈਏ, ਜਿਹੜਾ ਸਿਰ ਵੱਢ ਕੇ ਲਿਆਵੇਗਾ ਉਹਨੂੰ 50 ਰੁਪਈਏ। ਹੋ ਸਕਦਾ ਕੋਈ ਅੰਮ੍ਰਿਤਧਾਰੀ ਸਾਰਾ ਘਰ ਨਾ ਮਿਲੇ, ਪਰ ਮੁੰਡਾ ਅੰਮ੍ਰਿਤਧਾਰੀ ਜ਼ਰੂਰ ਹੋਣਾ ਚਾਹੀਦਾ ਹੈ। ਚਲੋ ਲੱਭਦੇ ਹਾਂ ਗਰਮੂਲਾ ਪਿੰਡ, ਅਤੇ ਗਰਮੂਲੇ ਪਿੰਡ ਦੇ ਰਹਿਣ ਵਾਲਾ ਇੱਕ ਗੰਗਦਾਸ ਨੂੰ ਸੁਨੇਹਾ ਭਜਵਾਇਆ ਨਵਾਬ ਸਾਹਿਬ ਨੇ। ਕਹਿਣ ਲੱਗੇ ਗੱਲ ਇਹ ਹੈ ਕਿ ਇਸ ਤਰ੍ਹਾਂ ਲੜਕੀ ਹੈ ਸਰਦਾਰ ਸ਼ਵੇਕ ਸਿੰਘ ਦੀ, ਅਤੇ ਮੇਰੇ ਸਿਰ 'ਤੇ ਉਹਨਾਂ ਨੇ ਜ਼ਿੰਮਾ ਪਾਇਆ ਹੈ, ਮੈਂ ਵੇਖਦਿਆਂ ਤੇਰਾ ਘਰ ਲੱਭਾ ਹੈ, ਤੇਰੇ ਪੁੱਤਰ ਨੇ 4 ਗੰਗਦਾਸਾ, ਲੇਕਿਨ ਸਰਦਾਰ ਸ਼ਵੇਕ ਸਿੰਘ ਦੀ ਧੀ ਉਸ ਪੁੱਤਰ ਨਾਲ ਵਿਆਹੀ ਜਾਵੇਗੀ ਜਿਹੜੇ ਪੁੱਤਰ ਨੂੰ ਤੂੰ ਅੰਮ੍ਰਿਤ ਛਕਾਏਗਾ। मैं चाहुंदा तेरे घर विआह हो जावे। मुकदी गल गंगदास ने सारे पक्ष विचारे ते सारे दीयां नाल विचार के कहन लगा गल तां सीधी है वी जिहनूं अमृत छकाया उहदी गिणती घट गई। पर सरदार ने आख्या है, नवाब ने आख्या है, मैं इनकार नहीं करांगा। इवें ही होया, एक मुंडे नूं अमृत छकाया हरबख्त नूं, उहदा नाम हरबख्त सिंह होया। नीयत दिन ते बरात टुकी गरमूले आ के नवाब साहब भी आ गए। अमृत वेला सी, आनंद कारज होया। आनंद कारज दे समय ना फिर बड़ी दृढ़ता दे नाल नवाब कपूर सिंह होरां ने सिखिया देंदिया होया ना सारे आए हुए बरातियां नूं समझाया। कहन लगे तुसी सारे अपने आप नूं गुरु के कहाउंदे हो पर तुहाडियां शकलां सूरतां गुरु के हुक्म दे अनुसारी हैं भला? जरा गुरु का कहाउणा ही बहुत नहीं हुंदा जब तक गुरु का बन के नहीं चलदा। और याद रखियो जे सारे, नवाब साहब ने आख्या याद रखियो जे सारे, ये गुरु नानक गुरु गोबिंद सिंह का हुक्म है कि जिहड़ा अपने आप नूं सिख मनदा है वह केसा धारी हो गए। ये सब तो पहला कदम है। जो केसा धारी नहीं है अगली गल उहने की करनी होई? बाकी आनंद कारज की रस्म संपूर्ण होई, विचे ही उठ के ना दो तिना ने आखिया नवाब साहब जिहड़ा समा बीत गया साडा बीत गया, हुण तुसीं कृपा करो अमृत का बाटा भी सानूं छका दिओ। आनंद कारज तो बाद अमृत का बाटा तैयार किया ते सारी आई बरात ने अमृत छक लिया। और मैं इतिहास का पन्ना पढ़ के मैं हैरान हो रहा सां, हैरान हो रहा सां, अजोके साडे पंथ के आगू भावें वह बाबा बलबीर सिंह जी ने 96 करोड़ी ते भावें बाबा हरनाम सिंह जी ने दमदमी टकसाल वाले ते भावें होर महापुरश ने, भावें साडे तख्तां दे जथेदार साहिबान ने, भावें मिशनरी कालजां दे आगू ने, सानू सारिआं नूं इह जिहड़ी गल है ना इह समझ के समझाउण दी लोड़ है, समझ के समझाउण दी लोड़ है। किहड़ी गल? इहो जिहा नवाब होवे, इहो जिहा साडा आगू होवे, किहो जिहा जिस वेले बरात आई सी ते रोडियां भोडियां दा कट्ठ, रोडियां भोडियां दी भीड़, ते जिस वेले बरात जाण लगी ते सारे तैयार बरतैयार सिंघां दीआं फौजां, ते जिस वेले तैयार बरतैयार बरात सारी मुड़ के गरमूले पुज्जी, वाहिगुरू, गरमूला इहनां दा पिंड सी, सरदार होरां दा पिंड सी जंबर, मैनूं खिमा करिओ जी मेरे कोल शायद मिस्टेक हो गई है। जिस वेले बरात मुड़ के डोली लै के पुज्जी गरमूले ते सारिआं ने वेख्या भी इह तां नीलियां दस्तारिआं वाले कित्थे आ गए, कदम की हो गया सारे पिंड नूं। पता लगा बई नवाब साहब ने अमृत छकाया, छकाया कित्थे है? इह सरदार सुवेक सिंह होरां दी बेटी दा जिस वेले विआह होया है उहदे घर दे विच अमृत छकाया गया, अमृत दा बाटा तैयार होया है। फिर चंगा लग सकदा सी सुवेक सिंह भला? ऐसी सरकार नूं, जकरिया खान की सरकार नूं, जिया खान की सरकार नूं, जिहड़ी सरकार इह कहिंदी सी कि असीं कुछ सिख छड्डिया ही नहीं ते छड्डना ही कोई नहीं केसां वाला। लेकिन मैं शब्द के प्रसंग के बेनती करदा गुरु पातशाह महाराज अज भी कहिंदे ने हौं वारिया तिन सुहागनी अमाली, सारिया ही सुहागना ने, सारिया ही चंगिया ने, पर वह सुहागनी चंगी है जिहड़ी आप सुहागन दे होण दे नाल नाल दूजिआं नूं भी सुहागवंतियां बना दिंदी है। ਜਿਹੜਾ ਆਪ ਚੜ੍ਹਦੀ ਕਲਾ ਵਿੱਚ ਹੋਣ ਦੇ ਨਾਲ ਨਾਲ ਦੂਜਿਆਂ ਨੂੰ ਵੀ ਚੜ੍ਹਦੀ ਕਲਾ ਵਿੱਚ ਬਣਾ ਦਿੰਦਾ, ਲੈ ਆਉਂਦਾ ਹੈ, ਤਿਨਕੇ ਧੋਵਾਂ ਸਦ ਪਾਏ,
ਜਿਚਰ ਦੂਜਾ ਭਰਮ ਸਾ ਅਮਾਲੀ, ਇਚਰ ਮੈਂ ਜਾਣਿਆ ਪ੍ਰਭ ਦੂਰੇ।
ਕਹਿਣ ਲੱਗੇ ਜਦ ਤੱਕ ਮੈਂ ਗੁਰੂ ਦੇ ਨੇੜੇ ਨਹੀਂ ਆਇਆ ਤੇ ਮੈਨੂੰ ਹੋਰ ਹੋਰ ਹੀ ਚੰਗੇ ਲੱਗਦੇ ਰਹਿ, ਹੋਰ ਹੋਰ ਪਦਾਰਥ ਚੰਗੇ ਲੱਗਦੇ ਰਹੇ, ਹੋਰ ਹੋਰ ਸਮਾਜ ਚੰਗਾ ਲੱਗਦਾ ਰਿਹਾ, ਹੋਰ ਹੋਰ ਲੋਕ ਚੰਗੇ ਲੱਗਦੇ ਰਹੇ।
ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ।
ਜਿਸ ਵੇਲੇ ਮੈਂ ਸਤਿਗੁਰਾਂ ਦੇ ਕੋਲ ਆਇਆ ਤੇ ਫਿਰ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਵਸੀਠ। ਤੇ ਜਿਸ ਵੇਲੇ ਹਰ ਦਰਗਾਹ ਦੇ ਵਿੱਚ ਮੇਰੀ ਪਹੁੰਚ ਹੋ ਗਈ, ਵਾਹਿਗੁਰੂ ਜੀ ਦੇ ਨਾਲ ਮੇਰੀ ਸਾਂਝ ਪੈ ਗਈ, ਤੇ ਫਿਰ ਕੀ ਹੋਇਆ ਜੀ?
ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਾਰ ਪੂਰੇ।
ਤੇ ਸਾਰੇ ਸੁਖ ਦੇਣ ਵਾਲੇ ਕਰਤਾਰ ਦੇ ਨਾਲ ਮੇਰੀ ਸਾਂਝ ਬਣ ਗਈ ਤੇ ਮੈਨੂੰ ਇਹ ਵੀ ਪਤਾ ਲੱਗ ਗਿਆ कि वह करतार जड़ा है केवल पंजाब विच ही नहीं वसदा प्रदेशों विच भी वसदा है। जय जाइए तहां सुहेले जय जय पेखो तय हजूर दूर कतो ना जाई।
जन नानक हर रंग मानिया माली गुर सत गुर का लग पैरी।
मैं खुशकिस्मत हां गुरु दे पैरी लग के गुरु के चरणी लग के मैं जन नानक हर रंग माणिया। अते हर इथे हर एक नहीं है, हर दे रारे नूं सिहारी है हरी रंग। हरी रंग तो भाव है हरी दा प्यार। गुरु दे नाल सांझ बनी ते गुरु दे नाल सांझ बनदिया बनदिया परमेश्वर दे नाल सांझ बन गई। मेरे जीवन विच सारे सुख ही सुख आ गए, सब कुछ मैनू प्राप्त हो गया। जिस वेले जैसा सतगुर सुनी दा तैसो ही मैं डीठ विछड़िया मेले प्रभु हर दरगह का। बसीठ हर नामो मंत्र दिड़ाए दा कट्टे हों मैं रोग। नानक सतगुर तिना मिलाया जिन्ना तुरे पया संजोग। तुर संजोगां दे अनुसार वाहिगुरू जी ने किरपा करके गुरु नाल मिलाया ते गुरु ने किरपा करके ना वाहिगुरू दे मैनू लड़ लगा दिता। मेरा जीवन लोक सुखी ते परलोक सुहेले वाला हो गया। ਆਪਾਂ ਵਿਚਾਰਾਂ ਸੰਕੋਚੀਏ ਅਖੀਰਲੀਆਂ ਪੰਕਤੀਆਂ ਫਿਰ ਸਾਰੀਆਂ ਮਿਲ ਕੇ ਪਿਆਰ ਨਾਲ ਦੁਹਰਾ ਲਈਏ। ਔਰ ਚੇਤੇ ਰੱਖੀਏ ਸੈਯਦ ਜਾਨੀ ਨੂੰ, ਚੇਤੇ ਰੱਖੀਏ ਨਵਾਬ ਕਪੂਰ ਸਿੰਘ ਹੋਰਾਂ ਨੂੰ, ਚੇਤੇ ਰੱਖੀਏ ਸਰਦਾਰ ਸ਼ੁਵੇਗ ਸਿੰਘ ਸ਼ਾਹਬਾਜ਼ ਹੋਰਾਂ ਨੂੰ, ਜਿਹੜੇ ਆਪ ਤਾਂ ਜਹਾਜ਼ੇ ਚੜ੍ਹੇ ਨਾਲ ਦੂਜਿਆਂ ਹੋਰ ਨਾਲ ਵੀ ਫੜ ਫੜ ਕੇ ਜਹਾਜ਼ੇ ਚੜ੍ਹਦੇ ਨੇ ਤੇ ਚੜ੍ਹਦੀ ਕਲਾ ਵਿੱਚ ਲਿਆਉਂਦੇ ਨੇ ਜੀ।
ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ ਫਿਰ ਸਰਬ ਰਹਿਆ ਭਾਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤ ਗੁਰ ਕਾ ਲਗ ਪੈਰੇ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।